ਸਤਨਾਮ ਵਾਹਿ ਗੁਰੂ ਜੀਓ ਜੋ ਕਿਛ ਹੋਆ ਸਭ ਕਿਛ ਤੁਝ ਤੇ ਸਭ ਅਸਨਾ ਤੇਰਾ ਅੰਤ ਨ ਜਾਣਾ ਮੇਰੇ ਸਾਹਿਬਾ ਮੈਂ ਅੰਦੋਲੇ ਕਿਆ ਚਤੁਰਾ ਸਤਿਗੁਰੂ ਜੀ ਦੀ ਮਿਹਰ ਸਦਕਾ ਸੁਣ ਤੇ ਸੁਣਾ ਤੇ ਸੀ। ਇੱਕ ਹਫ਼ਤੇ ਤੋਂ ਲਗਾਤਾਰ ਜਿਵੇਂ ਸਤਿਗੁਰੂ ਜੀ ਆਪਣੀ ਮਿਹਰ ਕਰਕੇ ਸੋਝੀ ਪਾਈ ਗਏ, ਤੁਹਾਡੀ ਆਸੀਸ ਮਿਲਦੀ ਗਈ, ਮੈਂ ਤੁਹਾਡੇ ਨਾਲ ਮਿਲ ਕੇ ਸਤਿਗੁਰੂ ਦੇ ਗੁਣ ਗਾਈ ਜਾਂਦਾ ਸਾਂ। ਅੱਜ ਦੇ ਇਸ ਦੀਵਾਨ ਰਾਖੀ ਵੀ ਤੁਹਾਡੀ ਆਸੀਸ ਤੇ ਸਤਿਗੁਰਾਂ ਦੀ ਮਿਹਰ ਦੋਨਾਂ ਦੇ ਮਿਲ ਸਦਕਾ ਸਤਿਗੁਰੂ ਕੀ ਵਡਿਆਈ ਪ੍ਰਾਰੰਭ ਕਰ ਰਿਹਾ ਤਾਂ ਕਰੋ ਕਿਰਪਾ ਸਾਰੀ ਸੰਗਤ ਅਤੇ ਬੁਲਾਓ ਅੰਤਨਰ ਆਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਜਦੋਂ ਵੀ ਕੋਈ ਆਪਚੀ ਸ਼ਬਦ ਸੁਣੋ ਜਾਂ ਪੜ੍ਹੋ ਉਸ ਦੇ ਅੰਦਰ ਵਰਤ ਰਿਹਾ ਉਪਦੇਸ਼ ਵੱਲ ਗੁਰੂ ਕਿਰਪਾ ਨਾਲ ਜ਼ਰੂਰ ਝਾਤ ਮਾਰਨੀ ਹੈ। ਇਹ ਸ਼ਬਦ ਜੋ ਤੁਸਾਂ ਨੇ ਸੁਣਿਆ ਕਿ ਪੰਚਮ ਪਿਤਾ ਮਹਾਰਾਜ ਜੀ ਦਾ ਸ਼ਬਦ ਉਚਾਰਨ ਕੀਤਾ ਹੋਇਆ, ਜਦੋਂ ਖੁਦ ਗੁਰੂ ਕੇ ਸਿੱਖਾਂ ਨੇ ਵੱਖਰੇ ਸ਼ਬਦ ਬਣਾਏ ਤੇ ਨਾਂ ਰੱਖਿਆ ਸ਼ਬਦ ਪਧਾਰੇ, ਉਹਦੇ ਚ ਵੀ ਇਹ ਸ਼ਬਦ ਦਾ ਜਾਪ ਕਰਦੇ ਹਾਂ। ਚਾਰ ਰਹਾਉ ਤੇ ਬੰਦ ਖਣ, ਇਸ ਸ਼ਬਦ ਦੇ ਅੰਦਰ ਜਦੋਂ ਅੱਜ ਟੇਕ ਰੱਖੀ ਗਈ, ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ, ਹੇ ਮੇਰੇ ਵਾਹਿਗੁਰੂ ਮੈਂ ਹੁਣ ਕਦੋਂ ਤੈਨੂੰ ਮਿਲਾਂਗਾ। ਇਹਦਾ ਮਤਲਬ ਪਹਿਲਾਂ ਕਦੇ ਮਿਲਾਪ ਹੋਇਆ ਸੀ, ਵਿਛੋੜਾ ਪੈ ਗਿਆ ਏ ਤੇ ਉਹ ਪੁਰਾਣੀ ਯਾਦ ਆਈ ਜਾ ਰਹੀ ਏ ਕਿ ਹੁਣ ਕਦੋਂ ਮਿਲਾਂਗੇ। ਇਹ ਤੇ ਸ਼ਬਦ ਤਾਂ ਹੀ ਵਰਤਾਂਗੇ ਨਾ ਕਦੋਂ ਦਾ, ਬਈ ਮਿਲੇ ਕੋਈ ਸਾਂ ਤੇ ਉਸ ਤੋਂ ਬਾਅਦ ਵਿਛੋੜਾ ਪੈ ਗਿਆ ਹੁਣ ਦੁਬਾਰਾ। ਤੁਸੀਂ ਦੱਸੋ ਕਦੇ ਸਮਾਂ ਸੀ, ਇੱਕ ਘੜੀ ਨਹੀਂ ਸੀ ਤੁਸੀਂ ਮਿਲਦੇ ਕਿ ਮੇਰੇ ਭਾਗ ਦਾ ਕਲਯੁਗ ਦਾ ਸਮਾਂ ਵਾਪਰਦਾ ਸੀ। ਹੁਣ ਇਹ ਸ਼ਬਦ ਜੋਰ ਦੇ ਕੇ ਸਤਿਗੁਰੂ ਆਖ ਰਹੇ ਨੇ, ਹੁਣ ਕਦੋਂ ਇਹ ਮਿਲਾਪ ਹਾਸਲ ਹੋਏਗਾ। ਮੈਂ ਬੇਨਤੀ ਕਰਾਂ ਗੁਰੂ ਕੇ ਪਿਆਰਿਓ, ਇੱਕ ਕਹਿ ਕੋਈ ਮਿਲ ਕੇ ਵਿਛੜਨਾ ਇਹ ਸਭ ਤੋਂ ਵੱਧ, ਇਹ ਦਰਦਾਂ ਵਿਛੋੜੇ ਦਾ ਦੁੱਖ ਸਭ ਤੋਂ ਵੱਡਾ ਏ। ਇੱਕ ਉਹ ਆਤਮਾ ਨੇ ਜਿਨ੍ਹਾਂ ਨੇ ਅਜੇ ਪਹਿਲੀ ਵਾਰ ਨਿਰੰਕਾਰ ਤੇ ਸਤਿਗੁਰੂ ਨੂੰ ਮਿਲਣਾ ਹੈ, ਉਹਨਾਂ ਨੂੰ ਅਜੇ ਪਹਿਲਾਂ ਕਦੇ ਇਹ ਘੜੀ ਨਸੀਬ ਨਹੀਂ ਹੋਈ। ਉਹਨਾਂ ਵੱਲੋਂ ਸਤਿਗੁਰੂ ਅਰਦਾਸ ਕਰਦੇ, ਸਭ ਸੁਖਾਕਣ ਮਾਂ ਰਲੀਆਂ, ਜਦੋਂ ਤੁਹਾਡੇ ਵਰਗੀ ਕੋਈ ਗੁਰੂ ਨਾਲ ਜੁੜੀਆਂ ਆਤਮਾਵਾਂ ਦੇ ਦਰਸ਼ਨ ਹੋਏ, ਅੰਦਰ ਚਾਅ ਪੈਦਾ ਹੋਇਆ ਕਿ ਸਾਰੇ ਗੁਰੂ ਨਾਨਕ ਸਾਹਿਬ ਤੇ ਨੂੰ ਪਿਆਰ ਕਰਦੇ ਕਰਨ, ਵੱਧ ਤੋਂ ਵੱਧ ਕੋਈ ਨਾਮ ਜਪ ਕੇ ਕੋਈ ਸੇਵਾ ਕਰਕੇ, ਕੋਈ ਮੇਰੇ ਗਰੀਬ ਨਵਾਜ ਤੇਰੇ ਘਰ ਦੀਆਂ ਪ੍ਰਾਪਤੀਆਂ ਦੀਆਂ ਜਦੋਂ ਗੱਲਾਂ ਕਰਦੇ ਕਰਨ, ਇਹ ਸਾਰਾ ਕੁਝ ਸੁਣ ਕੇ ਸਾਡੇ ਅੰਦਰ ਵੀ ਇਹ ਚਾਅ ਜਾਗ ਪਿਆ ਏ ਤੇ ਅੰਦਰੋਂ ਅਰਦਾਸ ਉੱਠੀ, ਹੇ ਮੇਰੇ ਵਾਹਿਗੁਰੂ ਮੁਰਾਰੀ ਇੱਕ ਰਾਤ ਦਾ ਸਮਾਂ ਮੈਨੂੰ ਹੀ ਬਖਸ਼ੋ, ਇਹ ਜ਼ਿੰਦਗੀ ਕਿਧਰੇ ਤੇਰੇ ਮਿਲਾਪ ਤੋਂ ਬਗੈਰ ਨਾ ਗੁਜ਼ਰ ਜਾਵੇ, ਭਾਵੇਂ ਸਾਰੀ ਜ਼ਿੰਦਗੀ ਨਹੀਂ ਕੇਵਲ ਇੱਕ ਰਾਤ ਤਾਂ ਬਖਸ਼ੋ ਮੈਨੂੰ। ਰਾਤ ਦਾ ਅਰਥ ਏ ਵੀ ਇੱਕ ਵਾਰ ਤਾਂ ਮੈਨੂੰ ਉਹ ਮਿਲਾਪ ਆਵੇ, ਮੈਂ ਬਾਣੀ ਪੜ੍ਹਾਂ ਤੇ ਉਹਦੇ ਚੋਂ ਰਸ ਮੇਰੇ ਅੰਦਰ ਡਲ ਕੇ ਉਹ ਮਿਲਾਪ ਪਏ, ਮੈਂ ਨਾਮ ਜਪਾਂ ਤੇ ਨਾਮ ਦਾ ਦਾਤਾ ਮੇਰੇ ਸਾਹਮਣੇ ਕੋਈ ਮੈਨੂੰ ਰੂਪ ਰੰਗ ਕੋਈ ਰਹਿਮਤ ਬਣ ਕੇ ਮੇਰੇ ਸਾਹਮਣੇ ਖਲੋਵੇ, ਮੈਂ ਗੁਰੂ ਕੀ ਸੰਗਤ ਵਿੱਚ ਬੈਠਾ ਹੋਵਾਂ ਤੇ ਬੈਠੇ ਦੇ ਕੇਵਲ ਸਰੀਰ ਨਹੀਂ ਮੇਰੀ ਸੁਰਤ ਵਿੱਚ ਵੀ ਕੋਈ ਤੇਰੇ ਪਿਆਰ ਤੇ ਤੇਰਾ ਪੌਤਕ ਖੇਡੇ, ਮੈਂ ਵੀ ਇਹ ਚਾਹੁੰਦਾ ਵਾਂ, ਮੈਂ ਵੀ ਹੇ ਗੁਰੂ ਨਾਨਕ ਸਾਹਿਬ ਤੇਰਾ ਸੇਵਕ ਹਾਂ। ਜਦੋਂ ਬਾਕੀਆਂ ਤੋਂ ਸੁਣਦਾ ਤੇ ਮੇਰੇ ਅੰਦਰ ਚਾਹ ਬਹੁਤ ਤੇ ਚੜ੍ਹਦਾ, ਮੈਂ ਹੀ ਮਿਲਾਂ। ਭਗਤ ਧੰਨਾ ਜੀ ਨੇ ਚਾਰ ਮਹਾਂਪੁਰਖਾਂ ਦੇ ਜਿਹੜੇ ਮਿਲ ਚੁੱਕੇ ਸਨ ਉਹਨਾਂ ਬਾਰੇ ਬਚਨ ਸੁਣੇ, ਭਗਤ ਕਬੀਰ, ਭਗਤ ਰਵਿਦਾਸ ਸਾਹਿਬ, ਭਗਤ ਨਾਮਦੇਵ ਜੀ, ਭਗਤ ਸੈਣ ਜੀ, ਭਈ ਉਹ ਹਰ ਸਾਥੀ ਮਿਲ ਚੁੱਕੇ। ਜਦੋਂ ਉਹ ਮਿਲੇ ਨਾ ਗੁਰੂ ਕੇ ਪਿਆਰ ਤੋਂ, ਉਹਨਾਂ ਮਿਲ ਪਾਰਕਾਂ ਦੀ ਕਹਾਣੀ ਸੁਣੀ, ਭਗਤ ਧੰਨਾ ਜੀ ਦਾ ਅੰਦਰ ਚਾਹ ਵੀ ਚੜਿਆ ਤੇ ਉਹੀ ਕੰਮ ਕੀਤਾ ਜਿਹੜੇ ਮਿਲ ਚੁੱਕਿਆ ਨੇ, ਜਿਹੜੇ ਰਸਤੇ ਨੂੰ ਅਪਣਾਇਆ ਸੀ। ਯਾਦ ਰੱਖਣਾ ਗੁਰੂ ਸਵਾਰਿਓ, ਆਹ ਜਿਹੜਾ ਦਰਬਾਰ ਲੱਗਦਾ, ਭਾਵੇਂ ਐਤਵਾਰ ਆਉਂਦੇ ਹੋ ਚਾਹੇ ਅੱਗੇ ਪਿੱਛੇ ਦੇ ਰੋਜ਼ ਦੇ ਦੀਵਾਨ ਵਿੱਚ ਆਈਦਾ ਏ, ਇੱਥੇ ਅਸੀਂ ਸੁਣਦੇ ਹਾਂ ਖਰਕੀਆਂ ਕੱਚਾ ਕਹਾਣੀਆਂ ਗੁਰਮੀਤ ਸੁਣਾਈਆਂ, ਸੁਣ ਕੇ ਅੰਦਰ ਚਾਹ ਪੈਦਾ ਹੋਣਾ ਚਾਹੀਦਾ ਉਹਨੂੰ ਮਿਲਣ ਦਾ। ਭਗਤ ਧੰਨਾ ਜੀ ਦੇ ਅੰਦਰ ਚਾਹ ਪੈਦਾ ਹੋਇਆ। ਇੱਥੇ ਇੱਕ ਗੱਲ ਜ਼ਰੂਰ ਕਹਾਂ, ਕਈ ਵਾਰ ਚਾਹ ਤੇ ਸਾਡੇ ਅੰਦਰ ਪੈਦਾ ਹੁੰਦਾ ਏ, ਪਰ ਦੂਸਰੇ ਪਾਸੇ ਜਿਹੜੇ ਰਸਤੇ ਤੇ ਸਤਿਗੁਰੂ ਤੋਰਨਾ ਚਾਹੁੰਦੇ ਉਸ ਰਸਤੇ ਤੇ ਤੁਰਨਾ ਨਹੀਂ ਚਾਹੁੰਦੇ। ਮਨ ਕਹਿੰਦਾ ਏ ਤੁਰਨ ਤੋਂ ਬਗੈਰ ਹੀ ਉਹ ਪ੍ਰਾਪਤੀਆਂ ਪਾਉਣ, ਮੇਰਾ ਰੂਪ ਵੀ ਕੱਟਿਆ ਜਾਵੇ, ਮੇਰੀ ਆਤਮਾ ਵੀ ਖੁਸ਼ ਹੋਵੇ। ਜਿਸ ਮਿਲਾਪ ਦਾ ਜ਼ਿਕਰ ਗੁਰੂ ਕੀ ਬਾਣੀ ਬਾਰ ਬਾਰ ਕਰਦੀ ਉਹ ਮੈਨੂੰ ਵੀ ਖੋਵੇ, ਇਹ ਚਾਹ ਤੇ ਚੰਗਾ ਏ। ਪਰ ਜਿਹੜਾ ਅੱਗੋਂ ਜਵਾਬ ਮਿਲਦਾ ਹੈ ਕਿ ਅਸੀਂ ਕਿਹੜੇ ਰਸਤੇ ਨੂੰ ਅਪਣਾਇਆ ਤੇ ਤੁਸੀਂ ਅਪਣਾਓ, ਉਧਰ ਨੀ ਹਰ ਆਦਮੀ ਤਿਆਰ ਹੁੰਦਾ। ਗੁਰੂ ਸਵਾਰਿਓ ਭਗਤ ਨੰਦ ਜੀ ਕਹਿੰਦੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਪੰਚਮ ਪਿਤਾ ਕਾ ਸ਼ਬਦ ਏ, ਆਠ ਦਾਮ ਕੋ ਛਿਪਰੋ ਕੋਈ ਓਲਾ ਖੇਣਾ। ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੇਰਾ। ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਦਖੇੜਾ। ਰਵਿਦਾਸ ਭਗਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਕਰ ਦਰਸ਼ਨ ਪਾਇਆ। ਸਹਿਨ ਨਾਈ ਪੁਤਕਾਰੀਆ ਕੋ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਪ੍ਰਭ ਭਗਤਾਂ ਮੈਂ ਗਣਿਆ। ਇਹ ਜਦੋਂ ਚਾਰਕਾਂ ਬਾਰੇ ਸੁਣਿਆ, ਇਹ ਹੁਣ ਮਿਲ ਚੁੱਕੇ ਨੇ ਰੱਬ ਨੂੰ ਤੇ ਕਹਿੰਦੇ ਭਗਤ ਧੰਨਾ ਜੀ ਦੇ ਅੰਦਰ ਚਾਅ ਇੰਨਾ ਚੜ ਗਿਆ। ਇਹ ਬਿਦ ਸੁਣ ਕੇ ਜੱਟ ਰੂਪ ਉੱਟ ਭਗਤੇ ਲਾਗਾ। ਚਾਹ ਨਹੀਂ, ਇਹ ਸੁਣਿਆ ਕਿ ਉਹਨਾਂ ਨਾਮ ਜਪਿਆ ਤੇ ਉਹਨਾਂ ਨੂੰ ਤਾਂ ਮਿਲਿਆ ਏ। ਕਹਿੰਦੇ ਠੀਕ ਏ, ਫਿਰ ਮੈਂ ਵੀ ਜਪਾਂਗਾ। ਪਰ ਇਹਦੇ ਨਾਲ ਚਾਹ ਤੇ ਪਿਆਰ ਇੰਨਾ ਕੁ ਵੱਡਾ ਜੋੜ ਲਿਆ, ਉਹਨਾਂ ਭਗਤਾਂ ਨੂੰ ਸਮਾਂ ਬਹੁਤ ਲੱਗਾ ਮਿਲਣ ਲਈ। ਪਰ ਇਹਨੂੰ ਸੁਣ ਕੇ ਚਾਹ ਦਾ ਸਦਕਾ ਭਗਤ ਧੰਨਾ ਜੀ ਨੂੰ ਉਹਨਾਂ ਦੇ ਮੁਕਾਬਲੇ ਬਹੁਤ ਘੱਟ ਸਮਾਂ ਲੱਗਾ। ਤੇ ਸਤਿਗੁਰੂ ਜੀ ਕਹਿੰਦੇ ਨੇ, ਮਿਲੇ ਪ੍ਰਤਾਪ ਗੁਸਾਈਆਂ ਧੰਨਾ ਵੱਡ ਭਾਗਾ। ਕਹਿੰਦੇ ਉਹ ਵੱਡੇ ਭਾਗਾਂ ਵਾਲੇ ਧੰਨੇ ਨੂੰ ਪ੍ਰਤਾਪ ਪਰਮੇਸ਼ਰ ਮਿਲਿਆ। ਕਦੋਂ ਮਿਲਿਆ? ਜਦੋਂ ਉਹਨਾਂ ਨੇ ਅਰਦਾਸ ਵੀ ਕੀਤੀ ਤੇ ਉਦਮ ਵੀ ਪ੍ਰਾਰੰਭ ਕਰ ਲਿਆ। ਗੁਰੂ ਸਵਾਰਿਓ, ਅੱਜ ਅਸੀਂ ਜਦੋਂ ਸ਼ਬਦ ਸੁਣਦੇ ਹਾਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਦੇ, ਸ਼ਬਦ ਦਾ ਅਰਥ ਹੁੰਦਾ ਹੈ ਉਹ ਕਰਮ ਅਸਾਂ ਨੇ ਆਪਣੇ ਜੀਵਨ ਚ ਲਿਆਉਣੇ ਹਨ। ਹੁਣ ਉਹ ਤਾਂ ਅਜੇ ਮਿਲਿਆ ਨਹੀਂ ਸੀ ਤੇ ਮਿਲਣ ਲਈ ਤੁਰ ਪਿਆ। ਉੱਥੇ ਸ਼ਬਦ ਦੇ ਅਰਥ ਇਹ ਦੱਸੇ ਗਏ, ਆਪਾਂ ਤੁਰਨਾ ਏ। ਹੁਣ ਇੱਥੇ ਸਤਿਗੁਰਾਂ ਨੇ ਕਿਰਪਾ ਕੀਤੀ, ਕਹਿੰਦੇ ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਖੋ ਰਾਤ ਮੁਰਾਦੀ। ਮੈਨੂੰ ਵੀ ਉਹ ਘੜੀ ਉਹ ਰਾਤ ਬਖਸ਼ਿਸ਼ ਕਰੋ। ਮੇਰਾ ਵੀ ਅੰਦਰ ਮੈਨੂੰ ਪਤਾ ਹੈ ਮੇਰੇ ਚ ਮੇਰੇ ਔਗਣ ਨੇ ਕਰਮ ਕੀਣ। ਧਨ ਦਾ ਹੁੰਦਾ ਇਸਤਰੀ, ਜੀਵ ਰੂਪੀ ਇਸਤਰੀ ਹਾਂ ਮੈਂ ਕਹਿੰਦਾ ਮੇਰੀ ਕਦੋਂ ਵਾਰੀ ਆਏਗੀ? ਅੱਗੇ ਨੀ, ਉੱਥੇ ਵੀ ਹੁਣ ਕਦ ਮਿਲੀ ਹੈ, ਇੱਥੇ ਵੀ ਕਦ ਨਾਨਕ ਆਪੇ ਵਾਰੀ। ਪਿਆਰਿਓ, ਮਿਲਿਆ ਨੂੰ ਤੇ ਉਹ ਪੜਨਾ ਚਾਹੀਦਾ ਜਿਹੜੇ ਮਿਲ ਕੇ ਵਿਛੜੇ, ਪਰ ਜਿਨ੍ਹਾਂ ਨੇ ਅਜੇ ਮਿਲਣਾ ਏ ਉਹਨਾਂ ਵੱਲੋਂ ਅਰਦਾਸ ਆਪਾਂ ਕਰੀਏ, ਸਤਿਗੁਰੂ ਸਾਡਾ ਵੀ ਚਾਹ ਬਣਾ, ਸਤਿਗੁਰੂ ਵੱਲ ਧਿਆਨ ਕਰਨਾ ਆਪਾਂ ਰਲ ਕੇ ਤੇ ਅੰਦਰੋਂ ਬੇਨਤੀ ਕਰਨੀ। ਗਾਣ ਦੀ ਇਹ ਨਹੀਂ ਵੀ ਤੁਹਾਨੂੰ ਜਾਂ ਮੈਨੂੰ ਚੰਗਾ ਲੱਗੇ, ਵੀ ਸਾਡਾ ਸੰਗੀਤ ਮਿਲ ਕੇ ਬੜੀ ਸੋਹਣੀ ਬਾਣੀ ਦੀ ਅਸੀਂ ਪੰਕਤੀ ਪੜ੍ਹਦੇ ਹਾਂ, ਆਵਾਜ਼ ਸੋਹਣੀ ਖੋ ਜਾਣੀ, ਇਹਦੇ ਨਾਲ ਰੱਬ ਨੇ ਖੁਸ਼ ਨਹੀਂ ਖੋਣਾ। ਮਿਲ ਕੇ ਗਾ ਲੈਣਾ, ਇਹਦੇ ਨਾਲ ਅੰਦਰ ਦੀ ਪ੍ਰਾਪਤੀ ਕੋਈ ਨਹੀਂ। ਪ੍ਰਾਪਤੀ ਕਹਿ ਵੀ ਅੰਦਰੋਂ ਭਾਵਨਾ ਅਸੀਂ ਕੀ ਰੱਖ ਕੇ ਕਹਿ ਕਿਨੂੰ ਰਹੇ ਹਾਂ। ਸਤਿਗੁਰੂ ਆਪ ਮੇਰਾ ਕਰਨ, ਆਪਣੇ ਵੱਲੋਂ ਬੇਨਤੀ ਕਰੀਏ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਦਾਤਾ। ਸੁਣਦੇ ਹਾਂ ਵੀ ਉਹ ਮਿਲ ਕੇ ਕਰਦੇ, ਸਾਡੇ ਤੇ ਵੀ ਮਿਹਰ ਕਰੋ। ਇੱਕ ਦੇਹੋ ਰਾਤ ਮੁਰਾਰੀ ਜੀ, ਇੱਕ ਦੇਹੋ, ਇੱਕ ਦੇਹੋ ਰਾਤ ਮੁਰਾਰੀ ਜੀ, ਇੱਕ ਦੇਹੋ, ਇੱਕ ਮੁਰਾਰੀ ਦਾ ਅਰਥ ਪਰਮੇਸ਼ਰ ਵਾਹਿਗੁਰੂ ਤੇ ਨਾਮ ਨੇ। ਇੱਕ ਦੇਵੋ ਰਾਤ ਮੁਰਾਰੀ ਜੀ, ਇੱਕ ਦੇਵੋ, ਇੱਕ ਦੇਵੋ ਰਾਤ ਮੁਰਾਰੀ ਜੀ, ਇੱਕ ਦੇਵੋ, ਇੱਕ ਸਭ ਸੁਹਾਗਣ ਮਨ ਰਲੀਆਂ, ਸਭ ਸੁਹਾਗਣ ਮਨ ਰਲੀਆਂ, ਸਭ ਸੁਹਾਗਣ ਮਨ ਰਲੀਆਂ, ਸਭ ਸੁਹਾਗਣ ਮਨ ਰਲੀਆਂ, ਇੱਕ ਦੇ ਸਾਹਿਬ ਦੀ ਧਰਤੀ ਤੇ ਨਾ ਕੋਲ ਕੇ ਸਤਲੁਜ ਦਰਿਆ ਵਗਦਾ ਤੇ ਸੰਗਤਾਂ ਆਉਂਦੀਆਂ ਸਨ ਬਹੁਤ ਦੂਰ ਦੁਰਾਡੇ ਤੋਂ। ਸਤਿਗੁਰਾਂ ਦੀ ਮਹਿਮਾ ਦਿਨ ਪ੍ਰਤੀ ਦਿਨ ਪਿਆਰ ਤੋਂ ਦੁਨੀਆਂ ਦੇ ਕੋਨੇ ਕੋਨੇ ਚ ਵੱਧ ਗਈ ਤੇ ਬਹੁਤ ਸਾਰੀਆਂ ਸੰਗਤਾਂ ਨਾ ਦਰਿਆ ਪਾਰ ਕਰਦੀਆਂ ਨੇ। ਮਲਾਹਾ ਜਿਹੜੇ ਨੇ ਉਹਨਾਂ ਨੇ ਆਪਣੀਆਂ ਬੇੜਕਾਂ ਦੀ ਰੰਗ ਉਹਨਾਂ ਨੂੰ ਪਾਰ ਪੜਨਾ ਉਹਨਾਂ ਦੀ ਰੋਜੀ ਰੋਟੀ ਏ। ਪਰ ਉਹਨਾਂ ਨੇ ਨਾ ਜਦੋਂ ਸੰਗਤਾਂ ਨੇ ਸਤਿਗੁਰੂ ਵੱਲ ਜਾਣਾ ਉਹਨਾਂ ਕੋਲੋਂ ਕਲਕੀਆਂ ਵਾਲਕ ਦੀ ਮਹਿਮਾ ਸੁਣਨੀ। ਜਦੋਂ ਵਾਪਸ ਉਹਨਾਂ ਨੇ ਆਉਣਾ ਤੇ ਤਾਂ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਦੀਆਂ ਸਿਫਤਾਂ ਕਰਨੀਆਂ, ਗੁਰੂ ਗੋਬਿੰਦ ਸਿੰਘ ਪਿਤਾ ਦੀਆਂ ਸਾਖੀਆਂ ਕਰਨੀਆਂ, ਉੱਥੇ ਵਰਤ ਰਹੇ ਉਸ ਮਾਲਕ ਦੇ ਪਿਆਰ ਤੇ ਰੰਗਾਂ ਦਾ ਕਰਤਾ ਜ਼ਿਕਰ। ਗੁਰੂ ਸਵਾਰਿਓ, ਜਦੋਂ ਆਪਾਂ ਵੀ ਸਤਿਗੁਰੂ ਦੇ ਘਰ ਆਈਏ ਉਦੋਂ ਵੀ ਗੁਰੂ ਗੁਰੂ ਕਰਕੇ ਆਇਆ ਕਰੀਏ, ਜਾਈਏ ਤੇ ਤਾਂ ਵੀ ਜਾ ਕੇ ਸਤਿਗੁਰੂ ਦੀ ਕੋਈ ਨਾ ਕੋਈ ਸਾਖੀ ਬੱਚਿਆਂ ਨਾਲ ਸਾਂਝੀ ਕੀਤੇ, ਇਹ ਸਾਡਾ ਵੱਧ ਕਿਸਮਤੀ ਦਾ ਪੱਖ ਹੁੰਦਾ ਏ। ਜਦੋਂ ਧਾਰਮਿਕ ਅਸਥਾਨਾਂ ਵਿੱਚੋਂ ਝਗੜੇ ਛਿੜਨ ਤੇ ਤੁਸੀਂ ਘਰ ਜਾ ਕੇ ਵੀ ਝਗੜਿਆਂ ਦਾ ਜ਼ਿਕਰ ਕਰਦੇ ਹੋ ਤੇ ਇੱਥੇ ਆ ਕੇ ਵੀ ਝਗੜਿਆਂ ਦਾ ਜ਼ਿਕਰ ਛੇੜਦੇ ਹੋ, ਸਤਸੰਗਿਓ ਨਹੀਂ, ਇੱਥੇ ਪਰਮੇਸ਼ਰ ਦੇ ਮਿਲਾਪ ਲਈ ਆਈਦਾ ਹੈ, ਇੱਥੇ ਬਾਗ ਪਰਿਵਾਰਾਂ ਦੇ ਲਈ ਖੁਸ਼ੀਆਂ ਤੇ ਸੁੱਖ ਮੰਗਣ ਆਈਦਾ ਤੇ ਆਪਣੇ ਲਈ ਖੁਸ਼ੀਆਂ ਲੈਣ, ਇੱਥੇ ਜਗਤ ਲਈ ਭਲਾ ਕਰਨ ਦੀ ਇੱਕ ਸੋਚ ਬਣਾ ਕੇ ਆਈਦਾ ਉਹਨਾਂ ਨੂੰ ਕੁਝ ਵੰਡੀਏ। ਵਾਹਿਗੁਰੂ ਤੇ ਸਤਿਗੁਰੂ ਸਾਨੂੰ ਕੋਈ ਨਾ ਕੋਈ ਕੀਮਤੀ ਖੀਰ ਲਾਲ ਦਿੰਦੇ ਹਨ, ਉਹਨਾਂ ਲਾਲਤਾਂ ਨੂੰ ਸੁੱਟਣਾ ਨਹੀਂ, ਕੱਲਾ ਕੱਲਾ ਆਪਣੇ ਹਿਰਦੇ ਚ ਸਾਂਭੀਏ, ਦੂਜਾ ਸਾਂਭ ਨਾ ਸਾਂਭੇ, ਅਸੀਂ ਖੁਦ ਤੇ ਇਹ ਕੰਮ ਕਰੀਏ। ਉਹਨਾਂ ਨੇ ਨਾ ਸੁਣੀਆਂ ਰੋਜ਼ ਸਤਿਗੁਰੂ ਦੀਆਂ ਸਾਖੀਆਂ, ਅੰਦਰ ਚਾਅ ਬਹੁਤ ਚੜ ਗਿਆ, ਇਹਦੇ ਅੰਦਰੋਂ ਨੇ ਇੱਕ ਅਰਦਾਸ ਉੱਤੇ ਜਨਮ ਲਿਆ। ਕਹਿਣ ਲੱਗਾ, ਕਲਗੀ ਵਾਲੇ ਪਿਤਾ ਮਹਾਰਾਜ, ਮੈਂ ਤੇਰੇ ਚਰਨਾਂ ਚ ਦੂਰ ਨਮਸਕਾਰ ਕਰਦਾ ਤਾਂ ਮੇਰੇ ਕੋਲ ਕੋ ਨੇਤਰ ਨਹੀਂ ਕਰਨ ਜਿਨ੍ਹਾਂ ਨੇਤਰਾਂ ਨਾਲ ਤੇਰਾ ਮਿਲਾਪ ਪ੍ਰਤੱਖ ਸਾਨੂੰ ਦਿਸਦਾ ਹੈ, ਜਿਸ ਮਿਲਾਪ ਦਾ ਤੁਸੀਂ ਵਾਰ ਵਾਰ ਜ਼ਿਕਰ ਕਰਦੇ ਹੋ। ਸਤਿਗੁਰੂ, ਮੇਰੀ ਇੱਕ ਅਰਦਾਸ ਏ, ਇੰਨੀਆਂ ਜੋ ਸੰਗਤਾਂ ਤੇ ਹੋਰ ਲੋਕ ਆਉਂਦੇ ਹਨ ਇਸ ਗਰੀਬ ਦੇ ਬੇੜੇ ਅੰਦਰ, ਇੱਕ ਦਿਨ ਤੁਸੀਂ ਵੀ ਕਿਰਪਾ ਕਰੋ, ਇਸ ਦੇ ਬੇੜੇ ਵਿੱਚ ਆ ਕੇ ਬੈਠੋ। ਤੁਸੀਂ ਮੇਰੇ ਬੇੜੇ ਵਿੱਚ ਬੈਠੋਗੇ, ਮੇਰਾ ਅੰਦਰ ਕਹਿੰਦਾ ਏ ਮੇਰੀ ਜ਼ਿੰਦਗੀ ਦਾ ਬੇੜਾ ਪਾਰ ਹੋ ਜਾਏਗਾ। ਜਦੋਂ ਇਹ ਅਰਦਾਸ ਨੇ ਜਨਮ ਲਿਆ, ਗੁਰੂ ਸਵਾਰਿਓ, ਤੇ ਇਹਨੇ ਕੀ ਕਰਨਾ, ਸਵੇਰ ਤੋਂ ਹੀ ਗੁਰੂ ਗੁਰੂ ਜਪਣਾ ਸ਼ੁਰੂ ਕਰ ਦੇਣਾ। ਜਦੋਂ ਮੂੰਹ ਅਨੰਦਪੁਰ ਸਾਹਿਬ ਵੱਲ ਹੋਣਾ, ਉਸ ਪਾਸੇ ਵੱਲ ਘਾਟ ਵੱਲ ਆਸ ਰੱਖਣੀ, ਸ਼ਾਇਦ ਅੱਜ ਮੇਰੇ ਸਤਿਗੁਰੂ ਆਉਣਗੇ। ਕਹਿੰਦੇ ਉਹ ਦਿਲਾਂ ਦੀਆਂ ਜਾਣਦਾ ਏ, ਉਸ ਦੇ ਉਹ ਹਰ ਕਿਸੇ ਦੇ ਅੰਦਰ ਦੀ ਭਾਵਨਾ ਨੂੰ ਸਮਝਦਾ ਹੈ। ਅਰਦਾਸ ਤੇ ਗੁਰੂ ਗੁਰੂ ਜਪਦਾ ਰਹੇ ਸ਼ਾਮ ਤੱਕ। ਜਦੋਂ ਵਾਪਸ ਮੁੜਨਾ, ਫਿਰ ਇੱਕ ਹੋਕਾ ਜਿਹਾ ਲੈਣਾ, ਅੱਛਾ ਮੇਰੇ ਸਤਿਗੁਰੂ ਅਜੇ ਮੇਰੇ ਭਾਗ ਨਹੀਂ ਉੱਚੇ ਹੋਏ ਹੋਣਗੇ, ਤੇਰੇ ਵੱਲੋਂ ਤਾਂ ਕੋਈ ਕਮੀ ਨਹੀਂ ਮਿਲਣ ਲਈ ਤੂੰ ਆਵਾਜ਼ਾਂ ਮਾਰਦਾ, ਪਰ ਮੇਰੇ ਕੋਲ ਉਹ ਸੇਜ ਨਹੀਂ ਕੋਣ ਜਿੱਥੇ ਆ ਕੇ ਮੈਂ ਤੈਨੂੰ ਬਿਠਾਵਾਂ। ਜਦੋਂ ਨਾ ਸੋਝੀ ਹੋਵੇ ਉਹ ਦੋਸ਼ ਆਪਾਂ ਉਹਨਾਂ ਨੂੰ ਦੇਨੇ ਆ, ਉਹ ਮਿਲਦੇ ਕਿਉਂ ਨਹੀਂ। ਜਦ ਸੋਝੀ ਪਵੇ ਤੇ ਅੰਦਰ ਕਹੇਗਾ ਨਹੀਂ ਮੇਰੇ ਅੰਦਰ ਕੀ ਅਜੇ ਇਤਨੇ ਕੁ ਔਗਣ ਤੇ ਮੈਲ ਏ, ਉਹਦੇ ਆਉਣ ਲਈ ਥਾਂ ਇਤਨੀ ਬਣੀ। ਸਤਸੰਗਿਓ, ਉਹ ਜਦੋਂ ਵੀ ਕਿਸੇ ਦੇ ਘਰ ਅੰਦਰੋਂ ਆਉਂਦਾ ਏ ਨਾ, ਉਹਦੀ ਇੱਕ ਸ਼ਰਤ ਏ ਵੀ ਤੁਹਾਡੇ ਅੰਦਰ ਜਦੋਂ ਸਿਮਿਲਣਾ ਕੋਈ ਦੂਜਾ ਨਹੀਂ ਅੰਦਰ ਚਾਹੀਦਾ, ਉਹ ਕੱਲਿਆਂ ਨੂੰ ਮਿਲਦਾ ਏ। ਤੇ ਦੂਜਾ ਸਾਡੇ ਅੰਦਰ ਕੌਣ ਅਸੀਂ ਰੱਖਦੇ ਹਾਂ? ਸਾਧ ਸੰਗਤ, ਬਾਹਰਲੇ ਕਮਰੇ ਚ ਤਾਂ ਮੰਨਿਆ ਕੋਈ ਵਿਅਕਤੀ ਹੋਏਗਾ, ਕੋਈ ਸਮਾਨ ਹੋਏਗਾ, ਉਹਨੇ ਤੇ ਸੁਰਤੀ ਤੇ ਅੰਦਰ ਦੀ ਮਿਲਣ ਦੀ ਗੱਲ ਕਰਨੀ। ਅੰਦਰ ਕੌਣ ਸਾਡੇ ਵੇ? ਸਾਡੇ ਬਾਹਰਲੇ ਘਰਾਂ ਚ ਤੇ ਪਿਆਰਿਓ ਕੋਈ ਦੋ ਚਾਰ ਸੱਜਣ ਕਿਸੇ ਖੁਸ਼ੀ ਦਮੀ ਤੇ ਆ ਜਾਣਗੇ, ਕੋਈ 50-100 ਜੇ, ਪਰ ਇਹ ਸਰੀਰ ਦੇ ਅੰਦਰ ਅਸੀਂ ਕੱਲੇ ਕੱਲੇ ਨੇ। ਅਮਰੀਕਾ, ਕਨੇਡਾ, ਇੰਡੀਆ ਸਾਰਿਆਂ ਨੇ ਇਕੱਠਾ ਕਰਕੇ ਵਾਇਆ ਹੋਇਆ ਹੈ। ਅੰਦਰ ਤੇ ਕਈ ਕੰਟਰੀ ਬੈਠੇ ਨੇ, ਇੱਕ ਜੋੜਾ ਏ, ਉਹ ਕਹਿੰਦਾ ਤੂੰ ਕੱਲਾ ਹੋਈ ਤੇ ਮੈਂ ਤੈਨੂੰ ਤਾਂ ਮਿਲਾਂ। ਸਤਸੰਗਿਓ, ਉਹ ਜਿਹੜੇ ਕੋਲ ਖਿਆਲਾਂ ਅੰਦਰ ਧਿਆਨ ਵਿੱਚ ਇੰਨੇ ਲੋਕਾਂ ਦੀ ਯਾਦ ਤੇ ਖਿਆਲ, ਉੱਥੇ ਨਿਰੰਕਾਰ ਕਿਵੇਂ ਆਏਗਾ? ਨਿਰੰਕਾਰ ਕਹਿੰਦਾ ਅੰਦਰ ਖਾਲੀ ਕਰ, ਮੈਂ ਆਇਆ ਤੇ ਆਇਆ। ਇਸ ਦੇ ਅੰਦਰ ਕੇਵਲ ਲੋਕ ਨੇ, ਉਹਨਾਂ ਨਾਲ ਜੁੜੀ ਕੋਈ ਚੰਗੀ ਤੇ ਮੰਦੀ ਭਾਵਨਾ ਉਹ ਵੀ ਸਾਡੇ ਅੰਦਰ ਕੂੜਾ ਕਰਕਟ ਪਿਆ ਹੈ, ਕਿਧਰੇ ਨਿੰਦਾ ਤੇ ਕਿਧਰੇ ਚੁਗਲੇ, ਕਿਧਰੇ ਚੰਗਾ ਤੇ ਮੰਦੇ ਦਾ ਗੰਧ, ਕਿਧਰੇ ਪੰਜ ਵਿਕਾਰਾਂ ਦੀਆਂ ਵਾਸ਼ਨਾਵਾਂ, ਇੰਨਾ ਕੁਝ ਕੂੜਾ ਕਰਕਟ ਕਹਿ ਸੀ ਤਾਂ ਕਹਿੰਦੇ ਕਰਮ ਖੀਣ ਧਨ ਕਰੈ ਬਨੰਦੇ। ਮੈਂ ਅਰਦਾਸ ਕਰਨ ਜੋਗਾ ਤੇ ਨਹੀਂ ਪਰ ਦਾਤਿਆ ਮੈਂ ਪਹਿਲੇ ਮੰਨ ਲਈ ਆਵਾ, ਮੈਂ ਕਰਮਾਂ ਤੋਂ ਖੀਣਾ ਪਰ ਤੇਰੇ ਕੋਲ ਬੇਨਤੀ ਕਰਦਾ ਵਾ। ਮੇਰੇ ਕੋਲੋਂ ਨੀ ਅੰਦਰ ਖਾਲੀ ਹੋਣਾ, ਖਾਲੀ ਵੀ ਤੈਨੂੰ ਆਪ ਹੀ ਕਰਨਾ ਪੈਣਾ ਈ, ਤੇ ਫਿਰ ਤੈਨੂੰ ਮਿਲਣ ਲਈ ਜਗ੍ਹਾ ਵੀ ਬਣਾਉਣੀ ਪੈਣੀ ਤੇ ਮਿਲਣਾ ਵੀ ਤੂੰ ਆਪੇ ਕਹਿ। ਇਹ ਅਟਲ ਸੱਚਾਈ ਇਹ ਗੁਰੂ ਕੇ ਪਿਆਰਿਓ, ਇਸ ਦੇ ਅੰਦਰ ਕੋਈ ਦੋ ਰਾਵਾਂ ਨੇ। ਜਦੋਂ ਬਾਬਾ ਫਰੀਦ ਸਾਹਿਬ ਦੇ ਬਚਨ ਪੜ੍ਹਦੇ ਹੋ ਨਾ, ਨਿਰੰਕਾਰ ਪਹਿਲਾ ਹੁਕਮ ਕਰਦਾ ਏ, ਉਹ ਕਹਿੰਦੇ ਆਪ ਸਵਾਰ, ਕਹਿੰਦੇ ਮੈਨੂੰ ਮਿਲਣ ਦੀ ਗੱਲ ਤੇ ਕਰਦਾ, ਪਹਿਲਾਂ ਆਪਾ ਸਵਾਰ ਤੇ ਸਹੀ, ਜਿੱਥੇ ਆ ਕੇ ਮੈਂ ਬਹਿਣਾ ਏ। ਬਸ ਉਹ ਆਪਾ ਸਵਰਦੈ ਨਾਮ ਜਪ ਜਪ ਕੇ, ਉਹ ਆਪਾ ਸਵਰਦੈ ਗੁਰੂ ਕੇ ਪਿਆਰੇ, ਅੰਦਰੋਂ ਦੁਨੀਆਂ ਨਿਕਲਦੀ ਏ ਉਸ ਦੀ ਯਾਦ ਪੱਕੀ ਕਰ ਕਰਕੇ। ਸਹਿਬ ਕਹਿੰਦੇ ਆਪ ਸਵਾਰ ਮੈਂ ਮਿਲੇ, ਫਿਰ ਤੂੰ ਮਿਲ ਲੈਂਗਾ, ਮੈਂ ਮਿਲਿਆ ਸੁਖੋ, ਮੈਨੂੰ ਮਿਲ ਕੇ ਤੂੰ ਪੱਕਾ ਹੀ ਸੁਖੀ ਹੋ ਜਾਵੇਂਗਾ। ਤੇ ਫਿਰ ਕਹਿੰਦੇ ਆ ਜਿਹੜੀਆਂ ਮੰਗਾਂ ਨੇ ਉਹਦੀ ਸੁਣ। ਹਜ਼ੂਰ ਕਹਿੰਦੇ ਜੇ ਤੂੰ ਮੇਰਾ ਕੋਈ ਰਖੇ ਸਭ ਜਗ ਤੇਰਾ ਖੋਏ, ਤੂੰ ਮੇਰਾ ਹੋ ਜਾ ਮੈਂ ਸਾਰਾ ਜਗਤ ਬਣਾਵਾਂਗਾ। ਅੱਜ ਗੱਲ ਕੇਵਲ ਮਿਲਣ ਦੇ ਸੰਬੰਧ ਵਿੱਚ ਆਪਾਂ ਕਰਨੀ ਏ ਇਸ ਦੀਵਾਨ ਅੰਦਰ, ਕਿਉਂਕਿ ਸਤਿਗੁਰੂ ਜੀ ਨੇ ਸ਼ਬਦ ਤੇ ਦਰਸ਼ਨ ਕਰਾਏ, ਅਸੀਂ ਕੇਵਲ ਉਹਦੇ ਕੋਲ ਹੀ ਰਹਿ ਕੇ ਸਤਿਗੁਰੂ ਜੀ ਦੇ ਇਸ ਬਚਨ ਦੀ ਵਿਚਾਰ ਕਰਨੀ ਹੈ। ਮਲਾਕ ਹੈ ਅੰਦਰ ਇੱਕੋ ਕਹਿੰਦਾ, ਦਾਤਾ ਜੀ ਤੂੰ ਨਹੀਂ ਆਇਆ ਅਜੇ ਮੈਂ ਜੋਗ ਨਹੀਂ ਖੋਵਾਂਗਾ। ਸਮਾਂ ਗੁਜ਼ਰਦਾ ਗਿਆ, ਪਿਆਰ ਵੱਧਦਾ ਗਿਆ, ਹਰ ਦਿਨ ਚੜ੍ਹਦਾ ਤੇ ਤਾਂ ਸ਼ਾਇਦ ਅੱਜ ਆਵੇਂ, ਰਾਤ ਪੈਂਦੀ ਸ਼ਾਇਦ ਕਹਿੰਦੇ ਅੱਜ ਆਵੇਂ। ਆਸਾ ਨਾਲ ਜੀਤੀ ਜਾ ਰਿਹਾ, ਪਰ ਉਹਦਾ ਸੁਭਾਅ ਏ ਜਿਹਨੂੰ ਮਿਲਣਾ ਪਵੇ ਅਰਦਾਸ ਵੀ ਉਹਦੇ ਮੂੰਹ ਤੋਂ ਹੀ ਕਰਾਂਦਾ, ਦੂਜੇ ਦੀ ਅੰਦਰੋਂ ਅਰਦਾਸ ਹੀ ਨਹੀਂ ਕਰਦੇ। ਪਿਆਰਿਓ ਉਹ ਕੋਈ ਸਾਡੇ ਵੱਸ ਨਹੀਂ ਏ। ਹੁਣ ਮੈਂ ਆਪ ਜੀ ਨੂੰ ਸੁਣਾ ਕੇ ਅਰਦਾਸ ਨਹੀਂ ਕਰ ਸਕਦਾ, ਤੁਸੀਂ ਇਹ ਗਿਆਨ ਸੁਣ ਕੇ ਨਹੀਂ ਕਰ ਸਕਦੇ। ਇਹ ਉਹਨਾਂ ਦੇ ਆਪਣੇ ਹੱਥ ਵਡਿਆਈਆਂ ਨੇ, ਜਿਹਨੂੰ ਮਿਲਣਾ ਪਵੇ ਉਹਦੇ ਅੰਦਰੋਂ ਐਹੋ ਜੀ ਅਰਦਾਸ ਕਢਾਣਗੇ ਵੀ ਤੂੰ ਉਹ ਸਾਧ ਸੰਗਤ ਮਿਲ ਮੇਰੇ ਪਿਆਰਿਆ, ਮੈਂ ਤੈਨੂੰ ਮਿਲਣਾ ਚਾਹੁੰਦਾ ਵਾ। ਇਹ ਜਦੋਂ ਆ ਗਏ ਕਲਗੀਆਂ ਵਾਲੇ ਬੇੜੇ ਚ ਬੈਠੇ, ਇਹਨੇ ਸਤਿਗੁਰੂ ਜੀ ਦੇ ਚਰਨ ਆਪਣੇ ਹੰਝੂਆਂ ਨਾਲ ਧੋਤੇ ਨੇ, ਪਹਿਲਾਂ ਰੱਜ ਕੇ ਇਸ ਨੇ ਨਮਸਕਾਰ ਕਰਕੇ ਐਹੋ ਜਿਹੀ ਹਾਲਤ ਵਿੱਚ ਬੋਲ ਨਹੀਂ ਸਕਿਆ, ਪਰ ਬੇੜੇ ਨੂੰ ਦਰਿਆ ਦੇ ਵਿੱਚ ਹੀ ਲਈ ਫਿਰਦਾ, ਕਦੇ ਇੱਧਰ ਕਦੇ ਉੱਧਰ, ਜਾਣਦੇ ਨੀ ਸਤਿਗੁਰੂ। ਪਰ ਕਹਿਣ ਲੱਗੇ ਸਹਿਦਿਆ ਤੂੰ ਤਾਂ ਸਾਨੂੰ ਪਾਰ ਲਿਜਾਣਾ ਸੀ, ਦਰਿਆ ਦੇ ਵਿੱਚ ਹੀ ਲਈ ਫਿਰਦਾ ਕਹਿ, ਪਾਰ ਕਿਉਂ ਨਹੀਂ ਲੈ ਕੇ ਜਾਂਦਾ। ਬੋਲ ਪਿਆ ਕਹਿਣ ਲੱਗਾ ਸਤਿਗੁਰੂ ਪਤਾ ਨੀ ਕਿੰਨੇ ਕੁ ਯੁੱਗ ਬੀਤ ਗਏ ਹੋਣਗੇ ਇਸ ਆਤਮਾ ਨੂੰ ਤੇਰੇ ਮਿਲਣ ਤੇ ਤੜਪਦਿਆਂ। ਸਤਿਗੁਰੂ ਪਤਾ ਨੀ ਕਿੰਨਾ ਕੁ ਸਮਾਂ ਹੋ ਗਿਆ, ਅੱਜ ਆ ਹੀ ਗਿਆ ਏ, ਮੈਂ ਚਾਹੁੰਦਾ ਵਾ, ਮੈਨੂੰ ਪਤਾ ਮੈਂ ਗੁਸਤਾਖੀ ਕਰ ਰਿਹਾ ਵਾ, ਪਰ ਮੇਰੀ ਮਜਬੂਰੀ ਏ ਗਰੀਬ ਨਵਾਜ਼। ਮੈਂ ਚਾਹੁੰਦਾ ਵਾ ਇਸ ਗਰੀਬ ਦੇ ਬੇਟੇ ਵਿੱਚ ਜਿੰਨੀਆਂ ਘੜੀਆਂ ਸਮਰੱਥ ਗੁਰੂ ਬੈਠੇਗਾ ਉਹਨਾਂ ਕੀ ਮੇਰੀ ਕਲਿਆਣ ਦਾ ਰਸਤਾ ਖੁਦ ਦਾ ਤੁਰਿਆ ਜਾਏਗਾ। ਤੇਰਾ ਕੀ ਜਾਣਾ ਏ, ਮੈਂ ਗਰੀਬ ਦੇ ਬੇੜੇ ਵਿੱਚ ਹੋਰ ਦੋ ਚਾਰ ਘੜੀਆਂ ਬੈਠ। ਸਤਿਗੁਰੂ ਨੇ ਨਿਵਾਜਿਆ, ਜਦੋਂ ਉਤਰਨ ਲੱਗੇ ਹਜ਼ੂਰ ਕਹਿੰਦੇ ਕਿਤਨੀ ਦੌਲਤ ਸੱਚੇ ਪਾਤਸ਼ਾਹ, ਦੁਨੀਆਂ ਵੀ ਦੌਲਤ ਦੇਵੇ ਤੇ ਤੂੰ ਵੀ ਦੌਲਤ ਦੇਵੇ, ਤੇਰੇ ਤੇ ਦੁਨੀਆਂ ਵਿੱਚ ਕੀ ਅੰਤਰ ਹੋਇਆ। ਸਾਹਿਬ ਕਹਿੰਦੇ ਫਿਰ ਕੀ ਮੰਗਣਾ, ਮੰਗੋ ਜੋ ਮੰਗਦੇ ਹੋ। ਕਹਿਣ ਲੱਗਾ ਗਰੀਬ ਨਵਾ, ਤੁਸੀਂ ਵੀ ਮਲਾਓ ਤੇ ਮੈਂ ਕੀ ਮਲਾਕਾਂ, ਮੈਂ ਮਲਾ ਇੱਕ ਦਰਿਆ ਪਾਰ ਕਰਾਉਂਦਾ ਵਾ, ਤੁਸੀਂ ਜਗਤ ਨੂੰ ਭਾਵ ਸਾਗਰ ਤੋਂ ਪਾਰ ਕਰਾਉਂਦੇ ਹੋ। ਮਲਾ ਮਲਾ ਕੋਲੋਂ ਕਦੇ ਪੈਸੇ ਨਹੀਂ ਲੈਂਦਾ, ਮੇਰੇ ਦੇ ਘਰ ਵਿੱਚ ਆਇਓ, ਅੱਜ ਤੁਸੀਂ ਆਇਓ ਮੇਰੇ ਇਸ ਦਰਿਆ ਦੇ ਘਾਟ ਤੇ, ਮੇਰ ਕੀਤੀ ਦੇ ਮੇਰੇ ਬੇਟੇ ਵਿੱਚ ਬੈਠ ਗਏ ਹੋ। ਸਤਿਗੁਰੂ ਬਾਹਰਲਾ ਵਿਆਹ ਤੇ ਬਹਾਨਾ ਏ, ਬੈਠੇ ਹੋ ਮੇਰੇ ਅੰਦਰ ਤੇ ਵਿਹੜੇ ਆਂਗਨ ਵਿੱਚ, ਅੱਜ ਕਿਰਪਾ ਕਰੋ ਇੱਕ ਬਚਨ ਦਿਓ। ਅੱਜ ਤੁਸੀਂ ਆਏ ਹੋ ਸਤਿਗੁਰੂ, ਮੈਨੂੰ ਪੈਸੇ ਨਾ ਦਿਓ, ਮੈਂ ਨਹੀਂ ਲੈਣੇ। ਜਦੋਂ ਮੇਰੀ ਆਤਮਾ ਤੇਰੇ ਘਾਟ ਤੇ ਆਏਗੀ ਸਤਿਗੁਰੂ, ਲੇਖਾ ਨਾ ਕਰੇ ਇਸ ਗਰੀਬ ਦਾ ਬੇੜਾ ਭਾਵ ਸਾਗਰ ਤੋਂ ਪਾਰ ਕਰ ਦੇ। ਸਤਿਗੁਰੂ ਕਹਿੰਦੇ ਜਾ ਸਹਿਦਿਆ, ਤੂੰ ਹੀ ਪਾਰ ਕੋਇਓ ਅੱਜ ਕੇ, ਤੇ ਤੇਰਾ ਪਰਿਵਾਰ ਵੀ ਅੱਜ ਕੀ ਅਸਾਂ ਨੇ ਪਾਰ ਕੀਤਾ। ਪਿਆਰਿਓ, ਜਿਹੜਾ ਮਿਲਣ ਲਈ ਅਰਦਾਸ ਕਰਦਾ ਏ, ਉਹਨੂੰ ਮੇਰੇ ਸਤਿਗੁਰੂ ਆਪ ਨਿਵਾਜ ਦੇ ਕਰਨ। ਸਾਧ ਸੰਗ, ਜੇ ਕਿਧਰੇ ਐਕੋ ਜੇ ਸਤਿਗੁਰੂ ਜੀ ਦੇ ਚਰਨਾਂ ਦਾ ਤਰੋ ਧਿਆਨ, ਜਿਹਨੂੰ ਅਰਦਾਸ ਕਰਦੇ ਆ ਵੀ ਸਾਨੂੰ ਵੀ ਮਿਲ, ਸਾਡੇ ਤੇ ਵੀ ਕਿਰਪਾ ਕਰ, ਉਹ ਘੜੀ ਆਵੇ ਜਦੋਂ ਅਰਦਾਸ ਜਨਮ ਲਵੇ, ਅਸੀਂ ਤੈਨੂੰ ਉਡੀਕੀਏ। ਆਓ ਗੁਰੂ ਕੇ ਪਿਆਰਿਓ, ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਦੇ ਚਰਨਾਂ ਅੰਦਰ ਅਰਜੋਈ ਬੇਨਤੀ, ਅੰਤਾਂ ਦੀ ਨਿਮਰਤਾ ਵਿੱਚ ਜਾ ਕੇ ਫਿਰ ਕਰੋ ਜੀ। ਇੱਕ ਦੇਵੋ ਰਾਤ ਮੁਰਾਰੀ ਜੀ, ਇੱਕ ਦੇਵੋ, ਇੱਕ ਦੇਵੋ ਰਾਤ ਫਿਰ ਸਾਧ ਸੰਗ ਉਹਦੇ ਚਰਨਾਂ ਚ ਬੇਨਤੀ ਕਰੀਏ। ਸਭ ਸੁਹਾਗਣ ਮਨ ਰਲੀਆਂ, ਸਭ ਸੁਹਾਗਣ ਮਨ ਸਾਧ ਸੰਗਤ, ਉਹ ਰਸ ਅਚਾਨਕ ਮੁੱਕ ਜਾਵੇ। ਉਹ ਕਿਉਂਕਿ ਜਦੋਂ ਵੀ ਕਿਸੇ ਨੂੰ ਮਿਲਦਾ ਹੈ, ਇੱਕ ਨਵੇਂ ਰੂਪ ਤੇ ਨਵੇਂ ਅੰਦਾਜ਼ ਵਿੱਚ ਮਿਲਦਾ ਹੈ। ਗੁਰੂ ਸਵਾਰਿਓ, ਰੋਜ਼ ਦੇ ਦੀਵਾਨ ਤੇ ਐਤਵਾਰ ਦੇ ਦੀਵਾਨ ਵਿੱਚ ਇੰਨਾ ਕੁ ਫਰਕ ਅਸੀਂ ਵੇਖਦੇ ਹਾਂ। ਤੁਸੀਂ ਰੋਜ਼ ਆਉਂਦੇ ਹੋ, ਜਿਤਨਾ ਕੁ ਸਮਾਂ ਬੈਠਣਾ ਪਵੇ ਟਿਕਾਓ ਵਿੱਚ ਬੈਠਦੇ ਹੋ। ਐਤਵਾਰ ਜਦੋਂ ਕਿਸੇ ਦਾ ਜੀ ਕਰਦਾ ਆਉਂਦਾ, ਜਦੋਂ ਜੀ ਕਰਦਾ ਬਗੈਰ ਕਾਰਨ ਤੋਂ ਉੱਠਦਾ, ਬਾਕੀ ਸੰਗਤ ਡਿਸਟਰਬ ਤੱਕ ਹੁੰਦੀ, ਉਹ ਟਿਕਾਓ ਤੇ ਨਹੀਂ ਬਣਦਾ। ਪਰ ਯਤਨ ਕਰਦੇ ਹਾਂ ਵੀ ਉਹ ਟਿਕਾਓ ਵਾਲੀ ਬਾਤ ਬਣਾਈਏ। ਇਸੇ ਕਰਕੇ ਮਹਾਂਪੁਰਖ ਲੋਕ ਕਹਿੰਦੇ ਜੇ ਇਸ ਤੋਂ ਬਚਣਾ ਨਾ ਹੋਵੇ, ਅੱਖਾਂ ਮੀਟ ਕੇ ਕਥਾ ਕੀਰਤਨ ਸੁਣਦੀਏ ਤਾਂ ਕਿ ਉਸ ਦੇ ਆਨੰਦ ਲੈ ਸਕੀਏ। ਸਾਧ ਸੰਗਤ ਇਸ ਗੱਲ ਦਾ ਪ੍ਰਤੀਕ ਹੁੰਦਾ ਏ, ਅੰਦਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਮਾਤਰ ਵੀ ਨਹੀਂ ਉਹ ਪਾਉਂਦੇ ਜਿਹੜੀ ਦਾਤ ਸਤਿਗੁਰੂ ਕਹਿੰਦੇ ਤੁਹਾਡੇ ਖਜ਼ਾਨੇ ਅਸੀਂ ਭਰਨਾ ਚਾਹੁੰਦੇ ਹਾਂ, ਉਹਦੇ ਨਾਲ ਕੋਈ ਲਗਾਓ ਨਹੀਂ ਹੁੰਦਾ। ਇਹੀ ਕਾਰਨ ਏ ਸੁਣ ਕੇ ਵੀ ਅਣਸੁਣੀ ਬਾਤ ਹੋ ਰਹੀ ਹੁੰਦੀ ਏ, ਬੈਠ ਕੇ ਵੀ ਨਾ ਬੈਠੇ ਕੋਈ ਦਾਤ ਹੈ। ਪਰ ਮੈਂ ਬੇਨਤੀ ਕਰ ਰਿਹਾ ਸਾਂ, ਭਾਈ ਵੀਰ ਸਿੰਘ ਕਹਿੰਦੇ ਨੇ ਮਣੀ ਗੁਆਚਿਆ ਸੱਪ ਜਿਉਂ ਦੁੱਖ ਪਾਉਂਦਾ। ਉਹ ਕਹਿੰਦੇ ਪੁੱਤ ਗਵਾਚਿਆ ਮਾਂ ਜਾਤਨੀ ਭਾਉਂਦਾ। ਜਿਨ੍ਹਾਂ ਨੂੰ ਇੱਕ ਵਾਰੀ ਵਾਹਿਗੁਰੂ ਮਿਲੇ ਕੌਣ, ਉਹਨਾਂ ਨੂੰ ਰਸ ਆ ਰਿਹਾ ਹੋਵੇ, ਅਚਾਨਕ ਉਹ ਖਤਮ ਹੋ ਜਾਵੇ, ਉਹਨਾਂ ਦੀ ਹਾਲਤ ਕਹਿੰਦੇ ਮਣੀ ਵਾਲੇ ਸੱਪ ਵਾਲੀ ਹੁੰਦੀ ਏ। ਉਹਦੀ ਗਵਾਜੇ ਨਾ ਮਣੀ, ਉਹ ਫਿਰ ਟੱਕਰਾਂ ਮਾਰਦਾ ਫਿਰਦਾ ਏ। ਜਿਨ੍ਹਾਂ ਨੂੰ ਇਹ ਢੰਗ ਹੁੰਦਾ ਏ, ਉਹ ਸਾਧ ਸੰਗਤ ਸੱਪ ਦਾ ਸੁਭਾਅ ਮਣੀ ਆਪ ਉਤਾਰ ਕੇ ਉਹਦੀ ਰੋਸ਼ਨੀ ਵਿੱਚ ਉਹ ਨੱਚਦਾ ਟੱਪਦਾ ਏ। ਇੱਕ ਬਹੁਤ ਤਿੱਖਾ ਜਿਹਾ ਉਹ ਬਰਤਨ ਲੈ ਕੇ ਉਹ ਪਿੱਛੋਂ ਰੱਸੀ ਬੰਨ੍ਹ ਕੇ ਕਿਧਰੇ ਦੂਰ ਬੈਠਦੇ ਨੇ। ਉਹ ਜਦੋਂ ਮਣੀ ਪਾਸੇ ਪਈ ਹੋਵੇ ਉਹਦੇ ਉੱਪਰ ਸੁੱਟ ਦਿੰਦੇ, ਉਹਨਾਂ ਪੁੱਠਾ ਪਾਸਾ ਤਿੱਖਾ ਹੁੰਦਾ। ਸੱਪ ਚਾਹੁੰਦਾ ਵੀ ਉਹ ਬਰਤਨ ਜਿਹੜਾ ਤਿੱਖਾ ਏ ਉਹ ਪਰਾ ਹੋਵੇ, ਮੈਂ ਆਪਣੀ ਮਣੀ ਚੁੱਕਾਂ। ਉਹ ਹੁੰਦਾ ਨਹੀਂ, ਉਹ ਟੱਕਰਾਂ ਮਾਰ ਮਾਰ ਕੇ ਆਪਣਾ ਆਪ ਚਿਰਵਾ ਦਿੰਦਾ ਏ, ਪਰ ਉਹ ਮਣੀ ਉਹਨੂੰ ਤਾਂ ਵੀ ਨਹੀਂ ਮਿਲਦੀ ਜਿਨ੍ਹਾਂ ਨੇ ਬੈਠੀ ਹੁੰਦੀ ਏ, ਉਹਨਾਂ ਨੇ ਸਬਾਬ ਬਣਾਏ ਨੇ। ਕਹਿੰਦੇ ਜਿਵੇਂ ਉਹ ਮਣੀ ਤੋਂ ਬਗੈਰ ਚੀਰਤਾ ਜਾਂਦਾ, ਕਿਸੇ ਦਾ ਪੁੱਤ ਗਵਾਚ ਜਾਵੇ ਅਚਾਨਕ ਛੋਟਾ ਜਿਹਾ, ਉਸ ਮਾਂ ਨੂੰ ਪੁੱਛੋ ਭਈ ਕੀ ਤੇਰੇ ਅੰਦਰ ਦੀ ਹਾਲਤ ਏ। ਸਮਝਦੇ ਹੋ ਨਾ ਦ੍ਰਿਸ਼ਟੀ, ਹੋ ਪੁੱਤ ਤਾਂ ਦੋ ਕੜੀਆਂ ਅੱਖਾਂ ਤੋਂ ਪਰੇ ਪਰਲੋਕ ਆਉਂਦੇ। ਸਾਧ ਸੰਗਤ ਪੁੱਤ ਦਾ ਪਤਾ ਹੀ ਨਾ ਲੱਗੇ, ਸਵੇਰ ਦਾ ਗਵਾਚਾ ਹੋ ਕੇ ਸ਼ਾਮਾਂ ਪੈ ਜਾਣ, ਰਾਤ ਲੰਘ ਜਾਏ, ਮਾਪਾ ਨੂੰ ਪਤਾ ਵੀ ਉਦੋਂ ਕੀ ਹਾਲਤ ਬਣਦੇ। ਕਹਿਣ ਲੱਗੇ ਹਰ ਰਸ ਦੀ ਜਦ ਤੋੜ ਪਵੇ ਪਕੇਰ ਲੋ, ਪਰਲੋ ਮੱਚੇ ਚੁਪੇਰ ਕਿਉਂ ਘਬਰਾਉਂਦਾ। ਜਿਵੇਂ ਮਾਂ ਪੁੱਤ ਦੇ ਵਿਛੋੜੇ ਚ ਰੋਂਦੀ ਦੁੱਖ ਭੋਗਦੇ, ਸੱਪ ਮਣੀ ਦੇ ਵਿਛੋੜੇ ਚ ਟੱਕਰਾਂ ਮਾਰ ਕੇ ਮਰਦਾ ਏ। ਜਦੋਂ ਕਿਸੇ ਦੇ ਅੰਦਰੋਂ ਰਸ ਮੁੱਕਦਾ ਗੁਰੂ ਪਿਆਰਿਓ, ਉਸ ਮਨੁੱਖ ਦੀ ਹਾਲਤ ਉਹਦੇ ਨਾਲੋਂ ਵੀ ਲੱਕਾਂ ਗੁਣਾ ਵੱਧ ਦੁੱਖਦਾਇਕ ਹੁੰਦੀ, ਉਹਨੂੰ ਕੁਝ ਨਹੀਂ ਚੰਗਾ ਲੱਗਦਾ। ਸਾਧ ਸੰਗ ਇੱਕ ਨਿੱਕਾ ਜਿਹਾ ਵਾਕਿਆ ਕਹਿ ਕੇ ਮੈਂ ਕਲਗੀਓ ਅਲੇ ਦਾ ਵਾਕਿਆ ਤੁਹਾਡੇ ਨਾਲ ਇੱਕ ਦਾਸਤਾਨ ਸਾਂਝੀ ਕਰਨਾ ਚਾਹੁੰਦਾ ਵਾ, ਪਰ ਉਹਦੇ ਤੋਂ ਪਹਿਲਾਂ ਇਸ ਗੱਲ ਨੂੰ ਥੋੜਾ ਵਿਚਾਰਨ ਲਈ। ਇੱਕ ਹੁੰਦਾ ਅੰਦਰੋਂ ਵਿਛੋੜਾ ਜਦੋਂ ਰਸ ਟੁੱਟ ਜਾਣਾ, ਇੱਕ ਹੁੰਦਾ ਖਿਆਲਾਂ ਵਿੱਚ ਪਾ ਕੇ ਬਾਹਰੋਂ ਵਿਛੜ ਜਾਣਾ ਆਪ ਜਾਣ ਬੁੱਝ ਕੇ। ਦੋਨਾਂ ਦੇ ਦੀਦਾਰ ਕਰਿਆ ਜੇ ਕਦੇ ਸਮਾਂ ਸਤਿਗੁਰੂ ਬਣਾਉਣਗੇ, ਕਈਆਂ ਤੇ ਬਣਿਆ ਹੁੰਦਾ, ਕਈਆਂ ਤੇ ਜ਼ਿੰਦਗੀ ਚ ਅੱਜ ਨਹੀਂ ਸੋਝੇ, ਸਮਾਂ ਆਪ ਤੇ ਸੋਝੀ ਪਵੇਗੀ। ਉਦੋਂ ਗੁਰੂ ਕੇ ਘਰ ਦੀਆਂ ਇਹ ਬਾਤਾਂ ਕੰਮ ਆਉਂਦੀਆਂ ਨੇ, ਜਿਹੜੀਆਂ ਪਹਿਲਾਂ ਅਸਾਂ ਸੁਣੀਆਂ ਅੱਜ ਸਾਡੇ ਲਈ ਉਹ ਰਹਿਨੁਮਾਈ ਕਰਦੀਆਂ ਨੇ। ਜਦੋਂ ਕੋਈ ਗੱਲ ਕਰੇਗਾ ਇੱਕਦਮ ਅੰਦਰ ਵੱਜੇਗਾ ਕਿ ਸਤਿਗੁਰੂ ਦਾ ਗਿਆਨ ਚਾਨਣ ਬਣ ਕੇ ਸਾਹਮਣੇ ਖਲੋਵੇਗਾ। ਮੈਂ ਬੇਨਤੀ ਕਰਾਂ, ਭਾਈ ਵੀਰ ਸਿੰਘ ਅੱਜ ਨਾਤੀ ਕਲਾਸ ਵਿੱਚ ਸਨ, ਜਦੋਂ ਵਾਹਿਗੁਰੂ ਨੇ ਅੰਦਰੋਂ ਉਹ ਬਖਸ਼ਿਸ਼ ਦਾ ਭੰਡਾਰ ਤੇ ਦੀਦਾਰ ਕਰਾ ਦਿੱਤੇ। ਹਰਿਮੰਦਰ ਸਾਹਿਬ ਰਾਤ ਨੂੰ ਪਿਆਰਿਓ ਦੁੱਧ ਦੀ ਸੇਵਾ ਜਿਹੜੀ ਹੁੰਦੀ ਉਹ ਕਰਨੀ, ਕਰਨ ਤੋਂ ਬਾਅਦ ਚੌਂਕੜੀ ਮਾਰ ਪੈਣੀ, ਸੂਰਜ ਚੜ੍ਹੇ ਤੱਕ ਉਹਨਾਂ ਨੇ ਸਮਾਧੀ ਤੇ ਧੋ ਕੇ ਅੰਦਰੋਂ ਸਿਮਰਨ ਦਾ ਰਸ ਪੀਣਾ ਤੇ ਬਾਹਰੋਂ ਉਹਨਾਂ ਨੇ ਕੀਰਤਨ ਸੁਣਨਾ। ਕਈ ਸਾਲ ਗੁਜ਼ਰ ਗਏ, ਅਚਾਨਕ ਉਹ ਰਸ ਖਤਮ ਹੋ ਗਿਆ। ਬੈਠੇ ਰੁਟੀਨ ਨਿਤਨੇਮ ਨਹੀਂ ਤੋੜਿਆ, ਅੰਦਰੋਂ ਟੁੱਟ ਗਏ। ਇੱਕ ਮਹਾਂਪੁਰਖ ਜਿਨ੍ਹਾਂ ਦੀ ਉਹ ਅਗਵਾਈ ਲੈਂਦੇ ਸਨ, ਉਹਨਾਂ ਮਹਾਂਪੁਰਖਾਂ ਕੋਲ ਗੱਲ ਕੀਤੀ, ਇਹ ਕੀ ਮੇਰੇ ਤੋਂ ਭੁੱਲ ਹੋ ਗਈ ਏ। ਉਹਨਾਂ ਦਾ ਆਪਣਾ ਢੰਗ ਸੀ, ਕਹਿਣ ਲੱਗੇ ਕਿੱਥੇ ਬੈਠ ਕੇ ਜਪਦਾ ਹਰਿਮੰਦਰ ਸਾਹਿਬ। ਉਹਨਾਂ ਝਿੜਕਿਆ, ਕਹਿੰਦੇ ਇੱਥੇ ਬੈਠ ਕੇ ਵੀ ਕੋਈ ਤੇਲ ਵਰਗਿਆਂ ਨੂੰ ਨਾਮ ਜਪਣਾ ਚਾਹੀਦਾ। ਕਹਿੰਦੇ ਕਿਸੇ ਬਾਗ ਵਿੱਚ ਜਾਂ ਰਾਮ ਬਾਗ ਚਲੇ ਗਏ, 6 ਮਹੀਨੇ ਬੜਾ ਆਨੰਦ ਬਰਨਾ। ਹਰਿਮੰਦਰ ਸਾਹਿਬ ਮੱਥਾ ਟੇਕਣਾ ਸੇਵਾ ਕਰਨ ਤੋਂ ਬਾਅਦ ਨਾਮ ਜਪਣ ਲਈ ਪਹੁੰਚੇ, ਉਹਨਾਂ ਨੇ ਜਾ ਕੇ 5-4 ਘੰਟੇ ਆਨੰਦ ਲੈਣਾ, ਫਿਰ ਆ ਜਾਣਾ। ਅਚਾਨਕ ਉਥੋਂ ਵੀ ਇੱਕ ਦਿਨ ਉਹ ਖਤਮ ਹੋ ਗਿਆ। ਫਿਰ ਆਏ ਮਹਾਂਪੁਰਖੋ, ਉੱਥੇ ਵੀ ਕਹਾਣੀ ਇੱਕਦਮ ਮੁੱਕ ਗਈ, ਜਿਵੇਂ ਕੋਈ ਲਾਈਟ ਜਗਾ ਕੇ ਬੁਝਾ ਦਈਏ, ਇਸ ਤਰ੍ਹਾਂ ਕੋਈ ਆ ਮੇਰੇ ਨਾਲ ਦੂਜਾ ਮੌਕਾ ਹੈ। ਕਹਿੰਦੇ ਕਿੱਥੇ ਬੈਠਦੇ ਬਾਗ ਵਿੱਚ, ਫਿਰ ਝਿੜਕਿਆ ਉਹ ਕਹਿਣ ਲੱਗੇ ਗੁਰੂ ਰਾਮਦਾਸ ਦੀ ਨਗਰੀ ਹੋਵੇ ਜਗਤ ਤਰਸੇ ਪਰ ਕਰਮਾਂ ਵਿੱਚ ਆਉਣ ਨੂੰ, ਤੂੰ ਗੁਰੂ ਕਾ ਦਰਬਾਰ ਛੱਡ ਕੇ ਬਾਗਾਂ ਵਿੱਚ ਬੈਠ ਕੇ ਸਮਾਧੀਆਂ ਲਾਨਾ ਏ, ਤੈਨੂੰ ਕਿੱਥੇ ਆਨੰਦ ਆਉਣਾ ਏ। ਸਤ ਬਚਨ ਫਿਰ ਵਾਪਸ ਆ ਗਿਆ ਹਰਿਮੰਦਰ ਸਾਹਿਬ, ਫਿਰ ਉਹ ਆਨੰਦ, ਫਿਰ ਨੀ ਗੁੱਸਾ। ਦੋ ਕੁ ਮਹੀਨੇ ਗੁਜਰੇ ਮਹਾਂਪੁਰਖਾਂ ਬੁਲਾਟਾ ਵੇਰਸਿਆ, ਅਸੀਂ ਤੈਨੂੰ ਆਪੇ ਹੀ ਹਰਿਮੰਦਰ ਸਾਹਿਬ ਤੋਂ ਹਟਾਇਆ, ਤੂੰ ਤਾਂ ਨਾ ਪੁੱਛਿਆ ਭਈ ਇਹ ਕਿਉਂ ਇਸ ਤਰ੍ਹਾਂ ਕਹਿੰਦੇ ਉਹਦੇ ਨਾਲ ਵੀ ਇਹ ਹਰਿਮੰਦਰ ਸਾਹਿਬ ਦੇ। ਫਿਰ ਬਾਗ ਵਿੱਚ ਆਪੇ ਬਿਠਾ ਕੇ ਤੈਨੂੰ ਝਿੜਕਿਆ, ਉੱਚੇ ਕਿਉਂ ਬਿਠਾਇਆ, ਤੂੰ ਤਾਂ ਨਾ ਪੁੱਛਿਆ ਭਈ ਬਾਗ ਵਿੱਚ ਤੁਸੀਂ ਆਪ ਹੀ ਘੱਲਿਆ ਸੀ, ਹੁਣ ਉੱਥੋਂ ਕਿਉਂ ਤੁਸੀਂ ਵਰਜਦੇ ਹੋ। ਕਹਿਣ ਲੱਗੇ ਤੁਸੀਂ ਪੁੱਛਿਆ ਕਿਉਂ ਨਹੀਂ। ਭਾਈ ਵੀਰ ਸਿੰਘ ਕਹਿੰਦੇ ਨੇ ਪੁੱਛਣ ਦੀ ਤਾਂ ਲੋੜ ਪਵੇ ਜੇ ਮੈਨੂੰ ਤੁਹਾਡੇ ਬਚਨ ਵਿੱਚੋਂ ਦਾਤ ਨਾ ਮਿਲੇ। ਤੁਸਾਂ ਬਾਗ ਵਿੱਚ ਘੱਲਿਆ, ਮੇਰਾ ਟੁੱਟਾ ਰਸ ਵਾਪਸ ਆ ਗਿਆ। ਤੁਸਾਂ ਬਾਗ ਚੋਂ ਹਰਿਮੰਦਰ ਸਾਹਿਬ ਲਿਆਂਦਾ, ਮੈਨੂੰ ਜਿਹੜੀ ਚੀਜ਼ ਚਾਹੀਦੀ ਸੀ ਮਿਲ ਗਈ। ਮੇਰੇ ਵੱਡਿਆਂ ਨੇ ਦੱਸਿਆ ਏ ਇੱਕ ਸਮਰਾ ਚ ਗੁਰੂ ਜੋ ਬਚਨ ਕਹਿਣ ਉਹਦੇ ਤੇ ਮਨ ਨੂੰ ਇਹ ਨੀ ਕਹਿਣ ਦੇਣਾ ਵੀ ਕਿਉਂ ਕਰਾਂ। ਲੋਕ ਕੀ ਕਰਦੇ ਨੇ, ਉਹਨਾਂ ਨੂੰ ਕੀ ਮਿਲਿਆ? ਹੋ ਸਕਦਾ ਹੈ ਦੂਜੇ ਤੁਰੇ ਕੋਲ ਉਹਨਾਂ ਨੂੰ ਨਾਮ ਮਿਲਣਾ ਹੋਵੇ, ਤੇਰੇ ਕਰਮ ਇੰਨੇ ਤੇਜ਼ ਕੋਣ ਤੈਨੂੰ ਝੱਟ ਮਿਲ ਜਾਵੇ। ਅਸੀਂ ਦੂਸਰਿਆਂ ਨੂੰ ਤੁਲਨਾ ਕਰਦੇ ਹਾਂ, ਆਖਦੇ ਹਾਂ ਨਾ ਇੱਕ ਅੰਮ੍ਰਿਤਧਾਰੀ ਕੋਇਆ ਹੈ, ਉਹਨੂੰ ਮੈਂ ਵੇਖਿਆ ਏ ਭਈ ਅਜੇ ਉਹਦੇ ਸੁਭਾਅ ਵਿੱਚ ਕੋਈ ਬਹੁਤਾ ਫਰਕ ਨਹੀਂ ਪਿਆ। ਹੋ ਸਕਦਾ ਹੈ ਰੱਬ ਨੇ ਤੇਰੇ ਉੱਪਰ ਇਹ ਕਿਰਪਾ ਚਾਰ ਦਿਨਾਂ ਚ ਕਰਨੀ ਹੋਵੇ, ਤੂੰ ਦੂਜੇ ਨੂੰ ਵੇਖ ਕੇ ਆਪਣਾ ਵੀ ਨੁਕਸਾਨ ਕਰੀ ਜਾ ਰਹੀ ਹੈ। ਸਤਿਗੁਰੂ ਜੀ ਕਹਿੰਦੇ ਇਸ ਰਾਹ ਤੇ ਤੁਰ ਕੇ ਸਤਿਗੁਰੂ ਨੂੰ ਪੁੱਛੋ ਨਾ ਕਿ ਆਲੇ ਦੁਆਲੇ ਨੂੰ ਵੇਖੋ। ਤੁਹਾਡੇ ਕਰਮ ਆਪਣੇ ਉਹਦੇ ਆਪਣੇ ਨੇ, ਅਸੀਂ ਦੂਸਰੇ ਨਾਲ ਤੁਲਨਾ ਕਿਉਂ ਕਰਦੇ ਹਾਂ? ਪੈਸੇ ਨੂੰ ਵੇਖ ਕੇ ਤੇ ਅਸੀਂ ਕਦੇ ਤੁਲਨਾ ਕਰਦੇ? ਉਦੋਂ ਤਾਂ ਹਰ ਹੀਲਾ ਲੱਭਦੇ ਹਾਂ ਦੁਨੀਆਂ ਚ ਰਹਿਣ ਲਈ, ਕਿਉਂਕਿ ਸਾਡੀਆਂ ਲੋੜਾਂ ਨੇ। ਸਭ ਤੋਂ ਵੱਡੀ ਲੋੜ ਇਹ ਸੀ, ਮਾਇਆ ਨੇ ਭੁਲਾ ਦਿੱਤੀ ਕਿ ਰੱਬ ਦੇ ਮਿਲਣ ਦੀ ਲੋੜ, ਤਾਂ ਹੀ ਇਹਦੇ ਲਈ ਕੋਈ ਬਹੁਤਾ ਯਤਨ ਨਹੀਂ ਹੁੰਦਾ। ਹੋਇਆ ਕਿ ਉਹ ਕਹਿਣ ਲੱਗੇ ਭਾਈ ਵੀਰ ਸਿੰਘ ਇੱਕ ਸਤਿਗੁਰੂ ਜੀ ਜਦੋਂ ਬਚਨ ਕਰਨ ਉਹਦੇ ਤੇ ਕਦੇ ਕਿਉਂ ਤੇ ਕੀ ਨਹੀਂ ਸਵਾਲ ਖੜਾ ਕਰਨਾ, ਸਤ ਬਚਨ ਬਸ ਕਹਿਣਾ ਹੈ ਉਹਦੇ ਚ ਸੋਖੇ। ਦੂਸਰਾ ਕੋਈ ਸਤਿਗੁਰੂ ਨਾਲ ਜੁੜੀ ਕੋਈ ਆਤਮਾ ਮਹਾਂਪੁਰਖ ਗੁਰਸਿੱਖ ਕਵੇ ਉਹਦੇ ਤੇ ਨਹੀਂ ਕਦੇ ਕਿੰਤੂ ਕਰਨਾ ਵੀ ਕਿਉਂ ਤੇ ਕਿਵੇਂ। ਪਹਿਲਾਂ ਕੀ ਕਹਿੰਦੇ ਸੀ ਹੁਣ ਕਿ ਕਿਉਂਕਿ ਜਿਹੜਾ ਉਦੋਂ ਰੋਗ ਸੀ ਉਦੋਂ ਉਪਦੇਸ਼ ਮਿਲ ਗਿਆ, ਜਿਹੜਾ ਅੱਜ ਰੋਗ ਨਵਾਂ ਜੰਮਿਆ ਉਹਦਾ ਹੁਣ ਕਰਨਗੇ, ਇਸ ਲਈ ਆਖਣ ਲੱਗੇ ਮੈਂ ਤਾਂ ਨਹੀਂ ਪੁੱਛਿਆ। ਫਿਰ ਮਹਾਂਪੁਰਖਾਂ ਨੇ ਰਾਜ ਖੋਲਿਆ ਸਾਡੇ ਲਈ, ਕਹਿਣ ਲੱਗੇ ਵੀਰ ਸਿਆਂ ਤੇਰੇ ਉੱਪਰ ਬੜੀ ਵਾਹਿਗੁਰੂ ਦੀ ਮਿਹਰ ਸੀ, ਪਰ ਤੇਰੇ ਅੰਦਰ ਅਚਾਨਕ ਕਿਸੇ ਨੇ ਕਹਿ ਕਹਿ ਕੇ ਖਿਆਲ ਪਾ ਦਿੱਤਾ ਵੀ ਮੇਰੇ ਚਾਰ ਚਪੇਰੇ ਵੱਡੀਆਂ ਉਮਰਾਂ ਦੇ ਬੈਠਦੇ ਨੇ, ਚੜ੍ਹਦੀ ਜਵਾਨੀ ਵਿੱਚ ਵੀਰ ਸਿਆਂ ਕੇਵਲ ਤੂੰ ਇਹ ਜਿਹੜਾ ਘੰਟਿਆਂ ਬੱਤੀ ਰਸ ਲੈਂਦਾ ਹੈ। ਬਸ ਇਹ ਖਿਆਲ ਸੀ ਸੂਖਸ਼ਮ ਕੌਮੇ ਦਾ ਪ੍ਰਤੀਕ। ਜਦੋਂ ਇਹ ਕਿਹਾ ਉਹ ਰਸ ਵਾਹਿਗੁਰੂ ਨੇ ਖੋਹ ਲਿਆ, ਉਹਨੇ ਇਹ ਤਰਸ ਕੀਤਾ ਉਹ ਰਸ ਖੋਹ ਕੇ ਵੀ ਮਿਹਰ ਕਰਦਾ ਹੈ, ਦੇ ਕੇ ਤਾਂ ਕਰਦਾ ਹੀ ਹੈ ਖੋਹ ਕੇ ਵੀ, ਕਿਉਂਕਿ ਉਹਦਾ ਸੁਭਾਅ ਹੈ। ਸਾਹਿਬ ਕਹਿੰਦੇ ਹਰ ਜੀਉ ਅਹੰਕਾਰ ਨਾ ਪਾਵਈ, ਵੇਦ ਕੂਕ ਸੁਣਾਵੇ ਉਹਨੂੰ ਨਾ ਅਹੰਕਾਰ ਚੰਗਾ ਲੱਗਦਾ। ਇਸ ਲਈ ਗੁਰੂ ਕੇ ਪਿਆਰਿਓ ਕਹਿਣ ਲੱਗੇ ਉਸਨੇ ਤੇਰੇ ਅੰਦਰੋਂ ਰਸ ਖਤਮ ਕੀਤਾ, ਬਾਗ ਵਿੱਚ ਗਿਆ ਤੇਰੇ ਤੇ ਕਿਰਪਾ ਹੋਏ, ਉੱਥੇ ਤੇਰੇ ਅੰਦਰ ਇੱਕ ਖਿਆਲ ਆ ਗਿਆ ਸੀ ਵੀ ਦੇਖੋ ਲੋਕੀ ਐਵੇਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸਿਮਰਨ ਸ਼ੁਰੂ ਕਰ ਲੈਂਦੇ ਅੰਦਰੇ ਅੰਦਰ, ਬਾਗਾਂ ਵਿੱਚ ਕਰਨਾ ਚਾਹੀਦਾ ਹੈ। ਰੱਬ ਨੇ ਉਸ ਸਮੇਂ ਰੋਕਿਆ, ਉਹ ਨਹੀਂ ਇਹ ਬਾਗ ਕਰਕੇ ਨਹੀਂ, ਇਹ ਤਾਂ ਉਸ ਮਿਹਰ ਕਰਕੇ ਜਿਹੜੀ ਕੌਮੇ ਮਰੀ ਤੇ ਰਸ ਆਇਆ। ਕਹਿਣ ਲੱਗੇ ਫਿਰ ਉਥੋਂ ਵੀ ਤੋੜ ਦਿੱਤਾ, ਅੱਜ ਤੋਂ ਬਾਅਦ ਕਦੇ ਇਹ ਫੁਰਨਾ ਨਹੀਂ ਕਰਨਾ ਵੀ ਮੈਂ ਛੋਟੀ ਉਮਰੇ ਲੈ ਗਿਆ ਤੇ ਦੂਜੇ ਵੱਡੇ ਨੇ। ਰੱਬ ਉਮਰਾ ਨਹੀਂ ਵੇਂਦਾ, ਭਾਵਨਾ ਵੇਖਦਾ ਏ, ਉਹ ਬਾਗ ਨਹੀਂ ਵੇਖਦਾ, ਧਾਰਮਿਕ ਅਸਥਾਨ ਨਹੀਂ ਜਿੱਥੇ ਅੰਦਰੋਂ ਬੈਠੇ ਹੋ ਉਹਦੀ ਯਾਦ ਵਿੱਚ ਭਾਵਨਾ ਬਣਾ ਕੇ ਉਹ ਉੱਥੇ ਵਰਤਦਾ ਹੈ। ਸਤਸੰਗਿਓ ਇਹਦਾ ਮਤਲਬ ਸਤਿਗੁਰੂ ਤੇ ਉਹਦੇ ਪਿਆਰੇ ਸਾਡੇ ਅੰਦਰ ਨੂੰ ਇੱਕ ਇੱਕ ਖਿਆਲ ਨੂੰ ਜਾਣਦੇ ਨੇ। ਇਹ ਨਹੀਂ ਵੀ ਸਾਡੇ ਖਿਆਲਾਂ ਦਾ ਪਤਾ ਹੀ ਕੋਈ ਨਹੀਂ, ਉਹ अंतरजामी है मेरा सच्चा पातशाह महाराज गुरु स्वारो रखवाली तरन भी साडे ते एको जी कौतक वरतांता है। कई बार नितनेम चरस देंदा है, कई बार खो लेंदा है। जे खोवे ते तां भी ओ कोई समझाना चाहंदे ने, जे देण ते तां भी सतगुरु कोई समझाना चाहंदे ने। ओदी रहमत जान के तुरिए साध संगत, पर एक बारला पख कै ओ कै गुरु के प्यारो ਹੁਣ ਕਹਿਣ ਤੋਂ ਪਹਿਲਾਂ ਆਪਣੇ ਅੰਦਰ ਇਸ ਰਾਸਤੇ ਥੋੜਾ ਨੇੜੇ ਆਓ, ਮਿਲ ਕੇ ਆਖੋ ਜੇ ਵਾਹਿਗੁਰੂ 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 ਸਤਿਗੁਰੂ ਜੀ ਨੇ ਕੌਤਕ ਰਚਿਆ। ਭਾਈ ਮਹਾ ਸਿੰਘ ਲੰਬਾ ਸਮਾਂ ਕਲਕੀਆਂ ਵਾਕੇ ਦੀ ਖਜੂਰੀ ਵਿੱਚ ਹੁਕਮ ਦੀ ਪਾਲਣਾ ਕਰ ਸੁੱਖ ਲੈ ਗਿਆ। ਅਚਾਨਕ ਹਾਲਾਤ ਬਣੇ ਅਨੰਦਪੁਰ ਸਾਹਿਬ ਨੂੰ ਛੱਡਣ ਦੇ। ਉਹ ਚਾਹੁੰਦਾ ਏ ਛੱਡ ਜਾਇਏ ਜਾਂ ਬਾਹਰ ਮੈਦਾਨ ਜੰਗ ਵਿੱਚ ਲੜੀਏ। ਅੱਠ ਮਕੀਨੇ ਹੋ ਗਏ ਕਨ ਸਤਿਗੁਰਾਂ ਨੇ ਰੋਕਿਆ ਏ, ਪਰ ਰੁਕਿਆ ਨਾ। ਜਦੋਂ ਚਾਲੀਆਂ ਨੂੰ ਨਾਲ ਲੈ ਕੇ ਬੇਦਾਵਾ ਦੇ ਕੇ ਚਲਾ ਗਿਆ, ਸਾਧ ਸੰਗਤ ਸੋਚਦਾ ਤੇ ਇਹ ਹੈ, ਚਲੋ ਇੱਥੇ ਇਹ ਨੀ ਕਿ ਉਹਨੂੰ ਜਿੰਦ ਪਿਆਰੀ ਸੀ। ਉਹਦਾ ਮਤਲਬ ਸੀ ਭਾਈ ਮਹਾਂ ਸਿੰਘ ਦਾ ਭਈ ਇੱਥੇ ਭੁੱਖ ਨਾਲ ਮਰਨ ਦੀ ਬਜਾਏ ਮੈਦਾਨ ਤੇ ਜੰਗ ਵਿੱਚ ਜਾ ਕੇ ਲੜੀਏ। ਘੇਰਾ ਲੰਬਾ ਏ, ਭੁੱਖੇ ਪਿਆਸਿਆਂ ਦੀ ਮੌਤ ਹੋ ਰਹੀ ਏ, ਇਹ ਕੋਈ ਚੰਗਾ ਨਹੀਂ। ਪਰ ਬਿਲਕੁਲ ਇੱਕ ਬੇਨਤੀ ਕਰਾਂ, ਅਸੀਂ ਸਮਰੱਥ ਗੁਰੂ ਦਾ ਅੰਤ ਨਹੀਂ ਪਾ ਸਕਦੇ। ਫੁਰੇ ਸਤਿਗੁਰੂ ਸਾਡੇ ਕਿੰਨੇ ਕੁ ਮਾਰ ਕੇ ਕਰਮਾਂ ਨੂੰ ਧੋਂਦਾ ਏ, ਐਕੋ ਜੇ ਖਲਾਫ ਵਿੱਚ ਰੱਖ ਕੇ ਖੈਰ ਇਹ ਬਾਹਰੋਂ ਖੁਦ ਵਿਛੜ ਕੇ ਆ ਗਏ। ਜਦੋਂ ਆਏ ਨਾ ਘਰ ਪਹੁੰਚੇ, ਅੱਗੇ ਖਲੋਤੀ ਮਾਤਾ ਭਾ ਕੌਰ ਉਹਦੇ ਤੱਕ ਖਬਰਾਂ ਪਹੁੰਚੀਆਂ। ਉਹਨੇ ਨਾ ਪੂਰੇ ਲੋਕਾਂ ਦੇ ਜਿੱਥੋਂ ਜਿੱਥੋਂ ਦੇ ਸਿੰਘ ਸਨ ਨੇੜੇ ਦੇ ਉਸ ਇਲਾਕੇ ਵਿੱਚ ਢੰਡੋਰਾ ਪਟਵਾ ਦਿੱਤਾ। ਕਹਿਣ ਲੱਗੋ ਮੇਰੀ ਉਹ ਭੈਣੋ ਬੱਚਿਓ, ਦੇਖੋ ਜਦੋਂ ਬਾਬਾ ਰਾਮ ਰਾਏ ਗੁਰੂ ਦਾ ਪੁੱਤਰ ਸਤਿਗੁਰੂ ਤੋਂ ਬੇਮੁਖ ਹੋਇਆ ਸੀ, ਹੁਕਮ ਸੀ ਉਹਨੂੰ ਕੋਈ ਮੱਥੇ ਨਾ ਲਾਵੇ, ਉਹਦੇ ਮੱਥੇ ਨਾ ਲੱਗੇ। ਜਿਹੜਾ ਲੱਗੇਗਾ ਉਹ ਰੱਬ ਤੋਂ ਉਸਨੂੰ ਬਖਸ਼ਿਸ਼ ਨਹੀਂ ਮਿਲਣੀ, ਮੇਰ ਤੋਂ ਖਾਲੀ ਹੋਏਗਾ। ਤੇ ਸਾਡੇ ਇਲਾਕੇ ਵਿੱਚ ਇੱਕ ਨੇ ਚਾਲੀ ਗੁਰੂ ਤੋਂ ਬੇਮੁਖ ਹੋ ਕੇ ਆ ਰਹੇ ਨੇ। ਇੰਨੀ ਗੱਲ ਜਦੋਂ ਕਹੀ ਕਿ ਸਤਿਗੁਰੂ ਆਪ ਭੌਤਿਕ ਰਚਦਾ ਹੈ, ਅਸੀਂ ਛੱਡਦੇ ਹਾਂ ਸਤਿਗੁਰੂ ਨੂੰ, ਸਤਿਗੁਰੂ ਨਹੀਂ ਛੱਡਦੇ। ਅੱਗੋਂ ਦੀ ਪਕੜ ਦੇ ਹਾਲਾਤ ਬਣਾਉਂਦੇ ਸੀ, ਫਿਰ ਭੱਜਦੇ ਹਾਂ ਪਿੱਛੇ ਨੂੰ। ਸਤ ਸੰਗਤ ਉਹਦੀ ਮਿਹਰ, ਮਾਤਾ ਭਾਵ ਹੋਰ ਵਿੱਚ ਸਤਿਗੁਰੂ ਵਰਤੇ ਹੋਕਾ ਦਿੱਤਾ। ਜਦੋਂ ਵੇਖਿਆ ਵੀ ਕਿਸੇ ਨੇ ਖੁਸ਼ੀ ਨਹੀਂ ਪ੍ਰਗਟਾਈ, ਵੀ ਮੌਤ ਦੇ ਮੂੰਹ ਚ ਆ ਗਏ ਹੋ, ਚੰਗਾ ਕੋਈ ਆ ਬਾਲ ਬੱਚਿਆਂ ਚ ਆ ਗਏ ਹੋ, ਭਲਾ ਕੋਈ ਆ ਤੁਹਾਡੀਆਂ ਛੋਟੀਆਂ ਛੋਟੀਆਂ ਭੈਣਾਂ ਜਾਂ ਧੀਆਂ ਉਲੀਕਦੀਆਂ ਸੀ, ਇਹ ਪੁਰਨੇ ਸਨ, ਪਰ ਕੁਝ ਵੀ ਨਾ ਬਣਿਆ। ਦਰਵਾਜੇ ਬੰਦ, ਚਿਹਰਿਆਂ ਤੇ ਗਮੀ ਵੇਖ ਕੇ ਬੜੇ ਘਬਰਾਏ। ਕਹਿਣ ਲੱਗੇ, ਉਹ ਮਨਾ, ਗੁਰੂ ਦੀ ਦਰਗਾਹ ਦਾ ਦਰਵਾਜ਼ਾ ਖੁਦ ਬੰਦ ਕਰਕੇ ਆ ਗਿਆ ਏ, ਤੇ ਘਰਾਂ ਦੇ ਦਰਵਾਜ਼ੇ ਰੱਬ ਨੇ ਅੱਗੋਂ ਬੰਦ ਕਰਵਾ ਦਿੱਤੇ ਨੇ। ਨਾ ਉਧਰ ਜੋਗੇ ਨਾ ਇਧਰ ਜੋਗੇ। ਉਦੋਂ ਹੀ ਚੋਟ ਵੱਜੀ। ਕਹਿਣ ਲੱਗੇ, ਇੱਕ ਵਾਰੀ ਮਾਫ਼ ਕਰ ਦਿਓ, ਅਸੀਂ ਹੁਣੇ ਵਾਪਸ ਮੁੜਦੇ ਆ। ਪਰ ਵਾਪਸ ਮੁੜਨ ਦੇ ਹਾਲਾਤ ਨਹੀਂ ਸਨ, ਦੁਸ਼ਮਣ ਦਾ ਘੇਰਾ ਵੱਡਾ। ਸਤਸੰਗਿਓ, ਅਜੇ ਘਰੇ ਬੈਠੇ ਨੇ, ਹੁਣ ਇਹ ਉਸ ਵਕਤ ਪ੍ਰਣ ਕਰ ਲਿਆ, ਉਡੀਕਦੇ ਨੇ, ਕਦੋਂ ਪਤਾ ਲੱਗੇ ਕਲਕੀਆਂ ਵਾਜਦਾ ਤੇ ਜਾਈਏ। ਖਬਰ ਆ ਗਈ ਅਨੰਦਪੁਰ ਸਾਹਿਬ ਸਤਿਗੁਰਾਂ ਨੇ ਛੱਡ ਦਿੱਤਾ ਏ, ਅੰਦਰ ਉੱਡ ਰਿਹਾ ਏ, ਹੁਣ ਕਦ ਮਿਲੀ ਏ। ਸਤਸੰਗਿਓ, ਪਤਾ ਲੱਗਾ ਪਰਿਵਾਰ ਦਾ ਵਿਛੋੜਾ ਪੈ ਗਿਆ ਏ, ਦਰਦਾਂ ਹੋਰ ਵੱਧ ਗਈਆਂ ਸੀਨਿਆਂ ਵਿੱਚ, ਹਰ ਅੱਖ ਤੇ ਦਿਲ ਗੁਰੂ ਤੇ ਪਿਆਰ ਵਿੱਚ ਰੋਇਆ ਏ। ਆਖਣ ਲੱਗੇ, ਖੰਭ ਲੱਗ ਜਾਣ, ਉੱਡ ਕੇ ਸਤਿਗੁਰੂ ਦੇ ਕੋਲ ਪਹੁੰਚ ਜਾਈਏ ਤੇ ਖਿਮਾ ਮੰਗੀਏ। ਗੱਲ ਨਾ ਬਣੀ, ਖਬਰ ਆ ਗਈ ਕਿ ਸਤਿਗੁਰੂ ਦੇ ਦੋ ਸਾਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋ ਗਏ ਕਨ, ਪੰਜਾਂ ਪਿਆਰਿਆਂ ਚੋਂ ਤਿੰਨ ਪਿਆਰੇ ਵੀ ਸ਼ਹੀਦ ਹੋ ਗਏ ਕਨ। ਉਦੋਂ ਹੋਰ ਸਾਧ ਸੰਗਤ ਵਿਛੋੜੇ ਦੀ ਦਰਦ ਵਧੇ ਤੇ ਮਿਲਣ ਲਈ ਚਾਹ ਬਣਿਆ। ਖਬਰ ਆਈ ਛੋਟੇ ਵੀ ਸਾਹਿਬਜ਼ਾਦੇ ਤੇ ਮਾਤਾ ਬਜ਼ੁਰਗ ਕੌਰ ਜੀ ਵੀ ਉਹੀ ਸ਼ਹਾਦਤ ਦਾ ਜਾਮ ਪੀ ਚੁੱਕੇ ਕਨ। ਬਸ ਫਿਰ ਕਿਸੇ ਫਿਰ ਨਾ ਦਿਨ ਚੈਨ ਨਾ ਰਾਤ ਚੈਨ, ਨਾ ਗੁਰੂ ਕੇ ਪਿਆਰੋ ਪ੍ਰਸ਼ਾਦ ਪਾਣੀ ਚੰਗਾ ਲੱਗੇ, ਨਾ ਉਹਨਾਂ ਨੂੰ ਦੁਨੀਆਂ ਚੰਗੀ ਲੱਗੇ, ਨਾ ਜ਼ਿੰਦਗੀ ਚੰਗੀ ਲੱਗੇ। ਬਸ ਉਦੋਂ ਅੰਦਰੋਂ ਉੱਠਦਾ ਏ, ਦਾਤਿਆ ਕਦੇ ਉਹ ਸਮਾਂ ਸੀ, ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ ਸੀ, ਪਰ ਹੁਣ ਕਦ ਮਿਲੀਏ। ਪ੍ਰਤੁਧ ਭਗਵੰਤਾ ਕਿਵੇਂ ਮਿਲਾ, ਕੋਈ ਸਬੱਬ ਬਣਾ। ਜਦੋਂ ਮੁਕਤਸਰ ਦੀ ਧਰਤੀ ਤੇ ਪਹੁੰਚੇ ਨੇ, ਜਾ ਪਹੁੰਚੇ ਇਹ ਲੱਭ ਦੇ ਲਬਾਨੇ, ਪਰ ਸਾਹਮਣੇ ਮਿਲਣ ਦੇ ਹਿੰਮਤ ਨਹੀਂ ਪਏ। ਸਤਿਗੁਰੂ ਜੀ ਵੱਲੋਂ ਖੋ ਕੇ ਦੁਸ਼ਮਣਾਂ ਦੀ ਫੌਜ ਦੇ ਸਾਹਮਣੇ ਅੜ ਗਏ ਨੇ। ਜਦੋਂ ਦੁਸ਼ਮਣ ਦੀ ਹਾਰ ਹੋਈ, ਉਹ ਦੌੜ ਗਏ, ਭਾਈ ਮਾਨ ਸਿੰਘ ਦੇ ਸਾਥੀ ਸ਼ਹਾਦਤ ਦਾ ਜਾਮ ਪੀ ਗਏ। ਆਪ ਇਹ ਗੁਰੂ ਕੇ ਪਿਆਰਿਓ ਅੰਤਾਂ ਦੇ ਜ਼ਖਮਾਂ ਨਾਲ ਜ਼ਖਮੀ ਹੋਇਆ ਹੋਇਆ ਮੌਤ ਤੇ ਜ਼ਿੰਦਗੀ ਦਾ ਘੋਲ ਪਿਆ ਕਰਦਾ ਏ ਨਾ, ਉੱਚ ਧਰਤੀ ਤੇ ਲੰਮਾ ਪਿਆ ਕੇ ਜਾਣ ਕੇ ਨਹੀਂ, ਜ਼ਖਮ ਇੰਨੇ ਵੱਧ ਕਣ ਉੱਠਣ ਦੀ ਕੀਮਤ ਨਹੀਂ ਰਹਿ ਗਈ। ਪਰ ਕਾਜ ਪੂਰਾ ਹੋ ਗਿਆ ਏ, ਦੁਸ਼ਮਣ ਚਲਾ ਗਿਆ ਏ, ਸੂਬਾ ਵਜ਼ੀਰ ਖਾਨ ਦੀਆਂ ਫੌਜਾਂ ਹਾਰ ਕੇ ਗਈਆਂ। ਹੁਣ ਇਹ ਨਾ ਲੰਮਾ ਪਿਆ ਹੋਇਆ ਮੌਤ ਨੇੜੇ ਕਹਿ ਉਡੀਕਦਾ ਕਹਿ, ਕਹਿੰਦਾ ਮੇਰੇ ਸਾਹਮਣੇ ਦੋ, ਮੈਂ ਤਾਂ ਮਿਲਣਾ ਕਲਗੀਆਂ ਵਾਲੇ ਨੂੰ, ਮੌਤ ਮੈਂ ਤੈਨੂੰ ਤਾਂ ਨਹੀਂ ਕਿਹਾ ਵੀ ਤੂੰ ਆ ਕੇ ਮਿਲ, ਇਹ ਸਾਰਾ ਕੁਝ ਗੁਰੂ ਮਿਲਣ ਲਈ ਕੀਤਾ, ਤੈਨੂੰ ਮਿਲਣ ਲਈ ਨਹੀਂ ਕੀਤਾ। ਮਰਨਾ ਹੁੰਦਾ ਜੇ ਤੂੰ ਹੀ ਲੈਣ ਆਉਣਾ ਸੀ ਤੇ ਘਰੇ ਆ ਜਾਣੀ ਹੋ, ਇੱਥੇ ਕਿਉਂ ਲੈਣ ਆਉਣੀ ਏ। ਕਹਿਣ ਲੱਗੇ ਕਿ ਨਿਰੰਕਾਰ, ਤੇਰੀ ਦਿੱਤੀ ਹੋਈ ਤਾਕਤ ਸਦਕਾ ਅੱਜ ਤੇਰੇ ਤੋਂ ਮੰਗਦੇ ਆ, ਮੌਤ ਨੂੰ ਕੁਝ ਸਮਾਂ ਰੋਕ। ਕਹਿਣ ਲੱਗੇ ਸਤਿਗੁਰੂ ਨਿਰੰਕਾਰ ਤੇਰੇ ਨਾਲ ਵਕ ਤੇ ਨੇ, ਤੂੰ ਇੱਕ ਕਿਰਪਾ ਕਰ ਮੇਰੇ ਉੱਪਰ, ਸਤਿਗੁਰੂ ਇੱਕ ਵਾਰ ਮੈਨੂੰ ਦਰਸ਼ਨ ਦੇ, ਮੈਨੂੰ ਦਰਸ਼ਨ ਦੇ ਦੇਗਾ, ਮੈਂ ਆਖਾਂਗਾ ਮੈਂ ਬਖਸ਼ਿਆ ਗਿਆ ਸੁਰਖਰੂ ਹੋ ਕੇ ਦੁਨੀਆਂ ਤੋਂ ਜਾ ਪਾਂਗਾ। ਸਤਿਗੁਰ ਨਾ ਆਏ, ਕਹਿੰਦਾ ਗਰੀਬ ਨਵਾਜ਼, ਕੋਈ ਆਪਣੇ ਵੱਲੋਂ ਸਿੰਘ ਹੀ ਭੇਜ ਦਿਓ, ਮੈਨੂੰ ਪਤਾ ਮੇਰੇ ਕਰਮ ਨਹੀਂ ਚੰਗੇ, ਮੈਨੂੰ ਤੁਸੀਂ ਦੀਦਾਰ ਨੂੰ ਤਾਂ ਹੀ ਦੇਂਦੇ ਪੈ, ਮੌਤ ਨੇੜੇ ਆਈ ਜਾ ਰਹੀ, ਦਮ ਘੁੱਟ ਰਹੇ ਨੇ, ਕਿਰਪਾ ਕਰੋ। ਉਧਰੋਂ ਦਮ ਘੁੱਟ ਰਹੇ, ਉਧਰੋਂ ਉਹ ਪਿਆਰਾ ਆਇਆ ਨੇ, ਕਹਿੰਦੇ ਕਿਸੇ ਸਿੰਘ ਨੂੰ ਭੇਜ ਦਿਓ, ਉਹ ਆਏਗਾ ਤੇ ਉਹਦੇ ਰਾਹੀਂ ਮੈਂ ਬਖਸ਼ਿਆ ਜਾ ਪਾਂਗਾ। ਉਹ ਵੀ ਨਾ ਆਇਆ। ਕਹਿਣ ਲੱਗੇ ਫਿਰ ਕਿਰਪਾ ਕਰੋ, ਘੱਟੋ ਘੱਟ ਇੱਕ ਤਾਂ ਮੇਰੇ ਤੇ ਤਰਸ ਕਰਦੇ ਹੋ, ਹੁਣੇ ਮੌਤ ਆ ਜਾਏਗੀ, ਇਹ ਸਰੀਰ ਦੀ ਸਮਾਧ ਤੇ ਮੜੀ ਦੇ ਉੱਪਰ ਕਿਸੇ ਆਪਣੀ ਬਖਸ਼ੇ ਦੀ ਜਾਂ ਆਪਣੀ ਨਿਗਾਹ ਪਾ ਦਿਓਗੇ, ਮੈਂ ਤਾਂ ਵੀ ਬਖਸ਼ਿਆ ਜਾਵਾਂਗਾ, ਮਿਲਣਾ ਜ਼ਰੂਰ ਏ, ਜੇ ਉਦੋਂ ਵੀ ਨਹੀਂ ਆਉਣਾ ਤੇ ਇੱਕ ਬਚਨ ਦਿਓ, ਇੱਕ ਜਨਮ ਖੋਲ ਦੇ ਦਿਓ, ਤਾਂ ਕਿ ਮੈਂ ਪੂਰਾ ਜਨਮ ਤੁਹਾਡੇ ਕੋਲੋਂ ਖਿਮਾ ਮੰਗਣ ਤੇ ਲਾਵਾਂਗਾ। ਸਤਸੰਗਿਓ, ਜਦੋਂ ਇਹਨਾਂ ਬਚਨ ਕਿਹਾ ਉਦੋਂ ਹੀ ਪਤਾ ਲੱਗਾ ਅੱਖਾਂ ਬੰਦ ਨੇ, ਤਲਗੀਆਂ ਵਾਲੇ ਸਾਹਮਣੇ ਆ ਖਲੋਤੇ, ਪਿਆਰਿਓ ਕਿਹੜਾ ਪਿਆਰਾ ਸਤਿਗੁਰੂ ਹੈ। ਆ ਕੇ ਸਤਿਗੁਰਾਂ ਨੇ ਭਾਈ ਮਾਨ ਸਿੰਘ ਦਾ ਸਿਰ ਚੁੱਕਿਆ, ਆਪਣੀ ਗੋਦ ਵਿੱਚ ਰੱਖਿਆ, ਇੱਕ ਹੱਥ ਨਾਲ ਪਿਆਰ ਦਿੰਦੇ ਨੇ, ਇੱਕ ਹੱਥ ਨਾਲ ਉਹਦਾ ਮੁਕੜਾ ਸਾਫ ਕਰਦੇ ਨੇ, ਕਹਿੰਦੇ ਮਾਂ ਸਿਆ ਅਸੀਂ ਆ ਗਏ ਆ, ਨੇਤਰ ਖੋਲ ਕਰ ਦੀਦਾਰ। ਕਹਿੰਦਾ ਸਤਿਗੁਰੂ ਨੇਤਰ ਖੁੱਲਣ ਤੋਂ ਸ਼ਰਮ ਮਹਿਸੂਸ ਕਰਦੇ ਨੇ, ਜੇ ਤੂੰ ਅੰਦਰੋਂ ਬਲ ਦੇਵੇ ਤੇ ਨੇਤਰ ਖੋਲਾਂ। ਉਹਨੇ ਮਿਹਰ ਕੀਤੀ, ਨੇਤਰ ਖੁੱਲੇ, ਦੀਦਾਰ ਕੀਤੇ। ਸਾਹਿਬ ਕਹਿੰਦੇ ਮਾਂ ਸਿੰਘਾ ਅੱਜ ਕੁਛ ਮੰਗ, ਹਜ਼ੂਰ ਇੱਕੋ ਮੰਗ ਕਹਿ ਮੇਰੀ ਟੁੱਟੀ ਗੰਢ ਦੇ। ਸਤਿਗੁਰੂ ਮੇਰੀ ਟੁੱਟੀ ਗੰਢ ਦਿਓ, ਪੜ੍ਹਦੇ ਸਾਂ ਟੁੱਟੀ ਗੰਢ ਖਾਰ ਗੋਪਾਲ, ਗੰਢ ਦਿਓ ਟੁੱਟੀ, ਪਾੜ ਦਿਓ ਉਹ ਵਿਦਾਕੇ ਦਾ ਕਾਗਜ਼, ਤੁਸੀਂ ਇੱਥੇ ਪਾੜੋਗੇ ਦਰਗਾਹ ਚ ਲੈ ਕੇ ਪਾੜ ਜਾਣਗੇ। ਸਤਿਗੁਰੂ ਜੀ ਨੇ ਉਹ ਹੀ ਪਾੜ ਦਿੱਤਾ। ਸਾਹਿਬ ਕਹਿੰਦੇ ਕੁਝ ਹੋਰ ਮੰਗ। ਭਾਈ ਮਾਨ ਸਿੰਘ ਕਹਿਣ ਲੱਗਾ ਸਤਿਗੁਰੂ ਅੱਜ ਲੈ ਕੇ ਪਾੜ ਦਿੱਤੇ ਨੇ, ਲੋਕਾਂ ਨੂੰ ਤੇਰੀ ਇੱਕ ਦ੍ਰਿਸ਼ਟੀ ਮਿਲਦੀ, ਕਿਸੇ ਨੂੰ ਤੇਰਾ ਇੱਕ ਹੱਥ ਦਾ ਪਿਆਰ, ਮੈਂ ਕਿਹੜਾ ਭਾਗਣ ਵਾਲਾ, ਮੈਨੂੰ ਤੇਰੇ ਦੋ ਹੱਥਾਂ ਦਾ ਪਿਆਰ ਵੀ ਮਿਲ ਗਿਆ ਤੇ ਤੇਰੀ ਗੋਦ ਵਿੱਚ ਮੇਰਾ ਸਿਰ ਵੀ ਆ ਗਿਆ, ਮੈਂ ਹੋਰ ਕੀ ਮੰਗਾਂ। ਸਤਿਗੁਰ ਕਹਿੰਦੇ ਨੇ ਕੁਛ ਮੰਗਣਾ ਪਏਗਾ। ਕਹਿਣ ਲੱਗਾ ਫਿਰ ਗਰੀਬ ਨਿਵਾਜ਼, ਇੱਕ ਮਿਹਰ ਕਰੋ, ਇੱਕ ਚੀਜ਼ ਭੇਟਾ ਕਰਕੇ ਚਾਹਨਾ ਕਬੂਲ ਕਰ ਲੋ। ਸਾਹਿਬ ਕਹਿੰਦੇ ਦਿਓ। ਕਹਿਣ ਲੱਗੇ ਇਸੇ ਤਰ੍ਹਾਂ ਆਪਣੀ ਗੋਦ ਵਿੱਚ ਰੱਖਿਆ ਜੇ ਮੈਂ ਆਪਣੇ ਸਵਾਸ ਆਪਣੀ ਜਿੰਦ ਭੇਟਾ ਕਰਦਾ ਵਾ, ਇਸੇ ਤਰ੍ਹਾਂ ਗੋਦ ਵਿੱਚ ਮੇਰਾ ਅੰਤ ਹੋਵੇ, ਬਸ ਮੇਰੀ ਭੇਟਾ ਕਬੂਲ ਕਰੋ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਭਾਈ ਮਾਨ ਸਿੰਘ ਓਏ, ਅਸੀਂ ਉਹਦੇ ਵਿਛੋੜੇ ਦੀ ਗੱਲ ਜਾਤੀ ਕਰਦੇ ਹਾਂ, ਪਿਆਰਿਓ ਵਿਛੜਿਆ ਤੇ ਐਵੇਂ ਛੋੜੇ ਪਲਾਂ ਲਈ, ਪਰ ਉਹ ਪਹਿਲਾਂ ਵੀ ਮਿਲਿਆ, ਮਿਲ ਕੇ ਜਦੋਂ ਵਿਛੜਿਆ ਤੇ ਜਿਹੜੀ ਦਰਦ ਹੋਈ ਉਹਨੂੰ ਬਿਆਨ ਕਰਨਾ ਔਖਾ ਹੁੰਦਾ, ਪਰ ਜਿੰਨੀ ਦਰਦ ਵੱਧ ਕੋਈ ਉਹਨਾਂ ਮਿਲਾਪ ਵੀ ਅੱਛਾ ਹੋਤਾ। ਪਿਆਰਿਓ ਉਹ ਕਲਗੀਆਂ ਵਾਲੇ ਜਿਨ੍ਹੇ ਬਾਬਾ ਅਜੀਤ ਸਿੰਘ ਪੁੱਤਰ ਨੂੰ ਦਾ ਸਿਰ ਗੋਦ ਵਿੱਚ ਨਹੀਂ ਰੱਖਿਆ, ਬਾਬਾ ਜੁਝਾਰ ਸਿੰਘ ਦਾ ਸੀ ਚੁੱਕ ਕੇ ਗੋਦ ਵਿੱਚ ਨਹੀਂ ਰੱਖਿਆ, ਮਾਂ ਸਿੰਘਾ ਤੇਰੇ ਕਿੰਨੇ ਕੁ ਕਰਮ ਮਖਾ ਕੇ ਤੇਰਾ ਸਿਰ ਸਤਿਗੁਰੂ ਨੇ ਚੁੱਕ ਕੇ ਆਪਣੀ ਗੋਦ ਵਿੱਚ ਰੱਖਿਆ। ਸਤਸੰਗਿਓ, ਇਹੋ ਜਿਹੇ ਪਿਆਰੇ ਸਤਿਗੁਰੂ ਜੀ ਨੂੰ ਇਹ ਕਾਂਗੇ ਨਾ, ਤੁਦ ਬਿਨ ਦੂਜਾ ਨਾ ਕੀ ਕੋਈ, ਇਹੋ ਜਿਹਾ ਪਿਆਰਾ ਸਤਿਗੁਰੂ ਹੈ ਜਿਹੜਾ ਕੇਵਲ ਮਿਲਣੇ ਜਾਣਦਾ ਏ, ਵਿਛੜਨ ਨਹੀਂ ਦੇਣਾ ਚਾਹੁੰਦਾ, ਕਰਮ ਸਾਡੇ ਵਿਛੋੜ ਉਹ ਸਾਨੂੰ ਫਿਰ ਮਿਲਾਉਣ ਲਈ ਉਤਾਵਲਾ ਹੋ ਜਾਂਦਾ ਏ। ਇਹੋ ਜਿਹੇ ਮਹਾਨ ਸਤਿਗੁਰੂ ਸਾਡਾ ਪੂਰਾ ਪੂਰੇ ਨੂੰ ਪੂਰਾ ਕਹਿ ਕੇ ਗਾ ਕੇ ਸਮਾਪਤੀ ਕਰੀਏ ਜੀ। ਗੁਰ ਪੂਰਾ ਜੀ ਮੇਰਾ ਗੁਰ ਪੂਰਾ, ਗੁਰ ਪੂਰਾ ਮੇਰਾ ਗੁਰ ਪੂਰਾ, ਗੁਰ
ਮੇਰਾ ਗੁਰ ਪੂਰਾ, ਗੁਰ ਪੂਰਾ ਮੇਰਾ।
ਸੰਗਤ ਸਾਡੇ ਵਿੱਚ ਅੰਦਰੋਂ ਇੱਕ ਅਰਦਾਸ ਉੱਠੇ, ਹੁਣ ਕਦ ਮਿਲੀਏ ਪ੍ਰਤੁਧ ਭਗਵੰਤਾ ਜਾਂ ਉੱਠੇ ਕਦ ਨਾਨਕ ਆਪੈ ਵਾਰੀ, ਤਾਂ ਕਿ ਸਾਡੀ ਵੀ ਵਾਰੀ ਆਵੇ ਮਿਲਣ ਦੀ, ਅਸੀਂ ਉਹਦੇ ਮਿਲਾਪ ਦਾ ਸੁੱਖ ਤੇ ਆਨੰਦ ਮਾਣ ਸਕੀਏ। ਇੰਨੇ ਬਚਨ ਪ੍ਰਵਾਨ